ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਾਜ਼ਰ ਹਾਂ ਮੈਂ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ। ਪ੍ਰੋਗਰਾਮ ਚ ਜਿਹੜੇ ਵੀ ਹਾਜ਼ਰ ਹੋ ਰਹੇ ਦੋਸਤ ਤੇ ਸਰੋਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਤੇ ਇਹ ਪ੍ਰੋਗਰਾਮ ਅਸੀਂ ਲੈ ਕੇ ਆਉਂਦੇ ਹਾਂ ਗਲੋਬਲ ਮਾਈਗ੍ਰੇਸ਼ਨ ਵੱਲੋਂ। ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਹੋਰੀ ਵੀ ਹਾਜ਼ਰ ਹੋ ਚੁੱਕੇ ਨੇ। ਰਣਬੀਰ ਜੀ ਦਾ ਵੀ ਸਵਾਗਤ ਕਰਦੇ ਹਾਂ। ਰਣਬੀਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ। ਸਤਿ ਸ੍ਰੀ ਅਕਾਲ ਤੇ ਨਾਲ ਹੀ ਨਾਲ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਇਸ ਵੇਲੇ ਹਰਮਨ ਰੇਡੀਓ ਵੱਲੋਂ ਇਸ ਮੰਚ ਤੇ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹੋਏ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਨਾਲ ਸਾਂਝ ਪਾਉਂਦੇ ਹਾਂ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਅਸੀਂ ਮਾਈਗ੍ਰੇਸ਼ਨ ਦੇ ਫੀਲਡ ਨਾਲ ਜੁੜੇ ਹੋਏ ਤੁਹਾਡੇ ਸਵਾਲ ਸ਼ਾਮਲ ਕਰਾਂਗੇ, ਨਾਲ ਨਾਲ ਤੁਹਾਡੀਆਂ ਚਿੰਤਾਵਾਂ ਜਿਹੜੀਆਂ ਉਹ ਵੀ ਲਵਾਂਗੇ, ਕਿਉਂਕਿ ਸਾਡੇ ਮਾਈਗ੍ਰੇਸ਼ਨ ਐਕਸਪਰਟ ਹਮੇਸ਼ਾ ਹੀ ਇਸ ਕੋਸ਼ਿਸ਼ ਦੇ ਵਿਚ ਹੁੰਦੇ ਨੇ ਕਿ ਤੁਹਾਡੀਆਂ ਚਿੰਤਾਵਾਂ, ਤੁਹਾਡੇ ਜਿਹੜੇ ਸਵਾਲ ਹੈ ਉਹਨਾਂ ਦੇ ਜਵਾਬ ਜਿਹੜੇ ਆ ਉਹ ਜਿਸ ਹੱਦ ਤੱਕ ਸੰਭਵ ਹੋ ਸਕਦੇ ਆ ਉਹ ਜ਼ਰੂਰ ਦੇਣ, ਔਰ ਜਿਨ੍ਹਾਂ ਚਿੰਤਾਵਾਂ ਤੋਂ ਥੋੜਾ ਬਹੁਤ ਮੁਕਤ ਕੀਤਾ ਜਾ ਸਕਦਾ ਉਹ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਜ਼ਰੂਰ ਕਰੀਏ। ਸੋ ਤੁਸੀਂ ਸਾਡੇ ਨਾਲ ਆਪਣੇ ਸਵਾਲ ਸਾਂਝੇ ਕਰਨੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸਾਡੇ ਨਾਲ ਜੁੜਨ ਦੇ ਲਈ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੋਣੀ ਜ਼ਰੂਰੀ ਹੈ। ਉਸ ਐਪ ਦੇ ਵਿਚ ਸਾਡੇ ਨਾਲ ਕੋਂਟੈਕਟ ਕਰਨ ਦੇ ਜਿਹੜੇ ਲਿੰਕ ਨੇ ਉਹਨਾਂ ਨੂੰ ਕਲਿੱਕ ਕਰਕੇ ਤੁਸੀਂ ਸਾਡੇ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਜਿਹੜਾ ਇਹ ਫੇਸਬੁੱਕ ਪੇਜ ਦੇ ਉੱਤੇ ਤੁਸੀਂ ਵੇਖ ਪਾ ਰਹੇ ਹੋ ਵੀਡੀਓ, ਉਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਤੁਸੀਂ ਆਪਣਾ ਸਵਾਲ ਛੱਡ ਸਕਦੇ ਹੋ ਔਰ ਸਾਡੇ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ। ਸਾਡੇ ਨਾਲ ਕਾਲ ਕਰਨ ਦੇ ਲਈ ਨੰਬਰ ਨੋਟ ਕਰ ਲਓ 02-8599-2811। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਵਾਂਗ ਇੱਕ ਰਸਮੀ ਜਿਹੀ ਸ਼ੁਰੂਆਤ। ਵੈਸੇ ਅਸੀਂ ਸਾਰੇ ਜਾਣਦੇ ਹਾਂ ਕਿ ਕੋਰੋਨਾ ਦੇ ਕਰਕੇ ਹਾਲਾਤ ਕਾਫੀ ਬਦਲ ਚੁੱਕੇ ਨੇ, ਬਹੁਤ ਕੁਝ ਤਬਦੀਲ ਹੋ ਚੁੱਕਿਆ, ਬਦਲ ਚੁੱਕਿਆ, ਕਿਉਂਕਿ ਵਿਕਟੋਰੀਆ ਦੀ ਗੱਲ ਕਰੀਏ, ਮੈਲਬਨ ਦੀ ਗੱਲ ਕਰੀਏ ਤਾਂ ਲਗਾਤਾਰ ਕੋਰੋਨਾ ਕੇਸਿਸ ਜਿਹੜੇ ਆ ਉਹ ਵੱਧਦੇ ਜਾ ਰਹੇ ਆ ਔਰ ਇਸ ਵੱਧਦੀ ਹੋਈ ਗਿਣਤੀ ਦੇ ਨਾਲ ਜਿਹੜੀ ਚਿੰਤਾ ਆ ਉਹ ਵੀ ਆਮ ਲੋਕਾਂ ਦੀ ਵਧੀ ਹੈ ਔਰ ਨਾਲ ਨਾਲ ਹੀ ਸਟੂਡੈਂਟਸ ਦੀ ਜਿਹੜੀ ਚਿੰਤਾ ਉਹ ਵੀ ਵੱਧਦੀ ਹੈ ਜਾਂ ਫਿਰ ਵੱਖ ਵੱਖ ਵੀਜ਼ਾ ਕੈਟਾਗਰੀਜ਼ ਦੇ ਉੱਤੇ ਜਿਹੜੇ ਲੋਕ ਇੱਥੇ ਬੈਠੇ ਨੇ ਜਾਂ ਫਿਰ ਆਫਸ਼ੋਰ ਬੈਠੇ ਨੇ ਉਹਨਾਂ ਦੀਆਂ ਜਿਹੜੀਆਂ ਚਿੰਤਾਵਾਂ ਉਹ ਵੀ ਲਗਾਤਾਰ ਬਣੀਆਂ ਹੋਈਆਂ ਨੇ। ਰੀਸੈਂਟਲੀ ਸਰਕਾਰ ਵੱਲੋਂ ਕੁਝ ਅਨਾਉਂਸਮੈਂਟਸ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਔਰ ਉਹਨਾਂ ਅਨਾਉਂਸਮੈਂਟਸ ਦੇ ਨਾਲ ਆਫਸ਼ੋਰ ਬੈਠੇ ਜਿਹੜੇ ਸਾਡੇ ਦੋਸਤ ਨੇ, ਜਿਹੜੇ ਸਾਡੇ ਵਿਦਿਆਰਥੀ ਨੇ, ਉਹਨਾਂ ਨੂੰ ਕੁਝ ਰਾਹਤ ਮਿਲਣ ਦੀ ਜਿਹੜੀ ਸੰਭਾਵਨਾ ਆ ਉਹ ਬਣਦੀ ਨਜ਼ਰ ਆਈ ਹੈ। ਅਸੀਂ ਰਣਵੀਰ ਜੀ ਤੋਂ ਪੁੱਛਾਂਗੇ, ਰਣਵੀਰ ਜੀ ਇਹਨਾਂ ਅਨਾਉਂਸਮੈਂਟਸ ਦੇ ਬਾਰੇ ਜੇਕਰ ਥੋੜਾ ਜਿਹਾ ਹੋਰ ਵਿਸਥਾਰ ਦੇ ਵਿਚ ਤੁਸੀਂ ਚਾਨਣਾ ਪਾਓ ਤਾਂ ਬਹੁਤ ਵਧੀਆ ਰਹੇਗਾ।
ਹਾਂਜੀ, ਇਹਨੂੰ ਥੋੜੀ ਰਿਲੀਫ ਨਾ ਕਹਿ ਕੇ ਇਹਨੂੰ ਬਹੁਤ ਵੱਡੀ ਰਿਲੀਫ ਕਹਿਣਾ ਬਿਹਤਰ ਹੋਊਗਾ ਜੀ। ਕਾਫੀ ਦੇਰ ਤੋਂ ਉਡੀਕ ਸੀ ਜਿਹੜੇ ਸਟੂਡੈਂਟਸ ਨੇ ਜਿਹੜੇ ਆਫਸ਼ੋਰ ਆ, ਜਿਹੜੇ ਕਈ ਸਟੱਕ ਹੋ ਗਏ ਸੀ ਵੀ ਇੱਥੇ ਆ ਨਹੀਂ ਪਾਏ ਕਿਉਂਕਿ ਟਰੈਵਲ ਬੈਨ ਸੀ, ਤੇ ਕਈ ਜਿਹੜੇ ਸੀ ਜਿਨ੍ਹਾਂ ਨੇ ਆਪਣੀਆਂ ਐਪਲੀਕੇਸ਼ਨਾਂ ਪਾਈਆਂ ਹੋਈਆਂ ਸੀ ਤੇ ਉਹਨਾਂ ਦੇ ਵੀਜ਼ੇ ਕਹਿ ਲਓ ਹੋਲਡ ਤੇ ਪੈ ਗਏ ਸੀ, ਉਹਨਾਂ ਦਾ ਕੋਈ ਆਨਸਰ ਨਹੀਂ ਆ ਰਿਹਾ ਸੀ ਕਿਉਂਕਿ ਰੀਜ਼ਨ ਸਾਰਿਆਂ ਨੂੰ ਪਤਾ ਹੈ ਕੋਰੋਨਾ ਵਾਇਰਸ ਕਰਕੇ ਸਾਰਾ ਕੁਛ ਇੱਕ ਤਰ੍ਹਾਂ ਨਾਲ ਰੁਕ ਗਿਆ ਸੀ। ਠੀਕ ਹੈ, ਸੋ ਹੁਣ ਜਿਹੜਾ ਮਿਨਿਸਟਰ ਨੇ ਅਨਾਉਂਸਮੈਂਟ ਕੀਤੀ ਹੈ ਉਹ ਕਾਫੀ ਕਾਫੀ ਵੱਡੀ ਰਿਲੀਫ ਆ। ਇਹਦਾ ਥੋੜਾ ਜਿਹਾ ਵੇਰਵਾ ਮੈਂ ਦੇ ਦਵਾਂ ਵੀ ਸਭ ਤੋਂ ਵੱਡੀ ਜਿਹੜੀ ਰਿਲੀਫ ਦਿੱਤੀ ਗਈ ਆ ਉਹ ਇਹ ਦਿੱਤੀ ਗਈ ਆ ਕਿ ਜਿਹੜੇ ਸਟੂਡੈਂਟਸ ਉੱਥੇ ਨੇ ਇੰਡੀਆ ਜਾਂ ਕਿਤੇ ਵੀ ਓਵਰਸੀਜ਼ ਬੈਠੇ ਨੇ ਉਹਨਾਂ ਦੀ ਜਿਹੜੀ ਸਟੱਡੀਜ਼ ਅਗਰ ਆਨਲਾਈਨ ਚੱਲ ਰਹੀ ਆ ਤੇ ਉਹ ਆਨਲਾਈਨ ਸਟੱਡੀ ਫੁੱਲ ਟਾਈਮ ਸਟੱਡੀ ਮੰਨੀ ਜਾਊਗੀ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਵਾਸਤੇ, ਗ੍ਰੈਜੂਏਟ ਵੀਜ਼ਾ ਵਾਸਤੇ। ਤੇ ਇੱਥੇ ਥੋੜਾ ਜਿਹਾ ਦੱਸ ਦਵਾਂ ਕਿ ਸਭ ਤੋਂ ਜ਼ਿਆਦਾ ਉਡੀਕ ਸਟੂਡੈਂਟਸ ਨੂੰ ਹੁੰਦੀ ਆ ਆਪਣੀ ਪੜ੍ਹਾਈ ਕੰਪਲੀਟ ਕਰਨ ਦੀ ਤੇ ਗ੍ਰੈਜੂਏਟ ਵੀਜ਼ਾ ਪੋਸਟ ਸਟੱਡੀ ਵਰਕ ਸਟ੍ਰੀਮ ਪਾਉਣ ਦੀ, ਕਿਉਂਕਿ ਇਹ 2 ਸਾਲ ਦਾ ਪਲੈਟਫਾਰਮ ਦਿੰਦਾ ਸਾਰਿਆਂ ਨੂੰ। ਠੀਕ ਹੈ ਜੀ, ਤਾਂ ਕਿ ਆਪਾਂ ਜਿਹੜੇ ਆ ਆਪਣੇ ਪੁਆਇੰਟਸ ਇਕੱਠੇ ਕਰ ਸਕੀਏ, ਅੱਗੇ ਪਰਮਾਨੈਂਟ ਰੈਜ਼ੀਡੈਂਸੀ ਦਾ ਕੋਈ ਹੱਲ ਕੱਢ ਸਕੀਏ। ਠੀਕ ਹੈ, ਤੋ ਤੇ ਦੇਖਿਆ ਜਾਵੇ ਤਾਂ ਇੱਕ ਕਾਫੀ ਵੱਡੀ ਰਿਲੀਫ ਹੈ। ਕਈਆਂ ਨੂੰ ਇਹ ਸੀ ਕਿ ਸਾਡਾ ਕੋਰਸ ਜਿਹੜਾ ਹੈ ਅਸੀਂ ਆਨਲਾਈਨ ਕਰ ਰਹੇ ਹਾਂ, ਪਤਾ ਨਹੀਂ ਅਸੀਂ ਗ੍ਰੈਜੂਏਟ ਵੀਜ਼ਾ ਪਾ ਪਾਵਾਂਗੇ ਜਾਂ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਪਾ ਪਾਵਾਂਗੇ ਜਾਂ ਨਹੀਂ ਪਾ ਪਾਵਾਂਗੇ। ਠੀਕ ਹੈ, ਸੋ ਕਾਫੀ ਕਾਫੀ ਵੱਡੀ ਰਿਆਇਤ ਹੈ ਇਸ ਤੋਂ ਅਲਾਵਾ ਕਈ ਹੋਰ ਗੱਲਾਂ ਨੇ ਜਿਹੜੀਆਂ ਆਪਾਂ ਅੱਜ ਪ੍ਰੋਗਰਾਮ ਚ ਡਿਸਕਸ ਕਰਾਂਗੇ ਕਿ ਜਿਹੜੇ ਆਫਸ਼ੋਰ ਬੈਠੇ ਸਟੂਡੈਂਟਸ ਨੇ ਉਹਨਾਂ ਲਈ ਕੀ ਸਰਕਾਰ ਨੇ ਅਨਾਉਂਸਮੈਂਟ ਕੀਤੀਆਂ।
ਜੀ ਜੀ ਬਿਲਕੁਲ ਸੋ ਬਿਲਕੁਲ ਅਸੀਂ ਜਾਣਨਾ ਚਾਹਵਾਂਗੇ ਇਹ ਸਾਰੇ ਸਵਾਲ ਜਿਹੜੇ ਆ ਸਾਡੇ ਦੋਸਤਾਂ ਦੇ ਵੀ ਇਸ ਵੇਲੇ ਰਣਬੀਰ ਜੀ ਬਣੇ ਹੋਏ ਆ ਕਿਉਂਕਿ ਇੱਕ ਜਿਹੜੀ ਆਫਸ਼ੋਰ ਬੈਠੇ ਹੋਏ ਜਿਹੜੇ ਦੋਸਤ ਆ ਉਹਨਾਂ ਦੀ ਚਿੰਤਾ ਲਗਾਤਾਰ ਇਸ ਕਰਕੇ ਵੀ ਬਣੀ ਹੋਈ ਆ ਕਿ ਜਿਹੜੇ ਬਾਰਡਰ ਆ ਉਹ ਛੇਤੀ ਖੁੱਲਣ ਦੀ ਜਿਹੜੀ ਉਮੀਦ ਆ ਉਹ ਦਿਖਾਈ ਨਹੀਂ ਦੇ ਰਹੀ ਔਰ ਉਹਨਾਂ ਨੂੰ ਆਨਲਾਈਨ ਜਿਹੜੀ ਸਟੱਡੀ ਆ ਉਹ ਪ੍ਰੋਵਾਈਡ ਕੀਤੀ ਗਈ ਆ ਇਸ ਵੇਲੇ ਕਾਲਜਿਸ ਵੱਲੋਂ ਯੂਨੀਵਰਸਿਟੀਜ਼ ਵੱਲੋਂ ਤੇ ਇਹ ਹੁਣ ਦੇਖਣ ਦੀ ਜਿਹੜੀ ਗੱਲ ਆ ਉਹ ਸਾਹਮਣੇ ਇਹ ਆ ਰਹੀ ਆ ਕਿ ਉਹਨਾਂ ਦੀ ਜਿਹੜੀ ਉਹ ਆਨਲਾਈਨ ਸਟੱਡੀ ਆ ਜਾਂ ਜਿਹੜੇ ਉਹ ਵਿਦਿਆਰਥੀ ਜਿਹੜੇ ਆਫਸ਼ੋਰ ਬੈਠੇ ਹੋਏ ਆ ਔਰ ਉਹਨਾਂ ਦੇ ਜਿਹੜੇ ਵੀਜ਼ਾ ਆ ਜਾਂ ਇਹ ਜਿਹੜਾ ਨਤੀਜਾ ਆ ਜਿਹੜਾ ਉਹ ਛੇਤੀ ਫਾਈਨਲਾਈਜ਼ ਹੋਣਾ ਆ ਜਾਂ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਅੱਗੇ ਬਣਨ ਜਾ ਰਹੇ ਆ।
ਹਾਂਜੀ ਜਦੋਂ ਤੋਂ ਹੁਣ ਅਨਾਉਂਸਮੈਂਟ ਹੱਲੇ ਕੁਛ ਦਿਨ ਹੋਏ ਅਨਾਉਂਸਮੈਂਟ ਹੋਏ ਹੋਏ ਤੇ ਦੇਖਿਆ ਜਾਏ ਤੇ ਪ੍ਰੈਕਟੀਕਲੀ ਉਹਦਾ ਅਸਰ ਹੁਣੇ ਤੋਂ ਦੇਖਣਾ ਸ਼ੁਰੂ ਹੋ ਗਿਆ। ਆਫਸ਼ੋਰ ਚ ਜਿੰਨੇ ਐਜੂਕੇਸ਼ਨ ਏਜੰਟ ਨੇ ਉਹਨਾਂ ਨੇ ਰਿਪੋਰਟ ਕਰਨਾ ਸ਼ੁਰੂ ਕਰਤਾ ਕਿ ਜਿਹੜੀਆਂ ਵੀਜ਼ਾ ਐਪਲੀਕੇਸ਼ਨ ਆ ਉਹ ਅਪਰੂਵ ਹੋ ਗਈਆਂ ਤੇ ਇਹ ਮੈਂ ਦੱਸਣਾ ਜ਼ਰੂਰੀ ਸਮਝੂਗਾ ਇਹ ਐਪਲੀਕੇਸ਼ਨ ਕਈ ਮਹੀਨਿਆਂ ਤੋਂ ਸਟਕ ਹੋ ਗਈਆਂ ਸੀ ਤੇ ਹਾਲ ਹੀ ਚ ਨਿਊਜ਼ ਆਈ ਆ ਕਿ ਇਹ ਐਪਲੀਕੇਸ਼ਨ ਮਿਨਿਸਟਰ ਦੀ ਅਨਾਉਂਸਮੈਂਟ ਤੋਂ ਬਾਅਦ ਇਹ ਐਪਲੀਕੇਸ਼ਨ ਅਪਰੂਵ ਹੋਣਾ ਸ਼ੁਰੂ ਹੋ ਗਿਆ। ਸੋ ਦੇਖਿਆ ਜਾਵੇ ਤਾਂ ਬੜਾ ਪੋਜ਼ਿਟਿਵ ਸਟੈਪ ਆ। ਅੱਜ ਦੀ ਡੇਟ ਚ ਟਰੈਵਲ ਬੈਨ ਜ਼ਰੂਰ ਹੈਗਾ ਹੈ, ਤੁਸੀਂ ਆ ਨਹੀਂ ਸਕਦੇ ਇੱਥੇ ਅਨਲੈਸ ਤੁਹਾਡੇ ਕੋਈ ਐਗਜ਼ੈਂਪਸ਼ਨ ਹੋਵੇ ਜਾਂ ਤੁਸੀਂ ਅਪਰੂਵਲ ਲਿੱਤੀ ਹੋਵੇ, ਪਰ ਜੇ ਤੁਹਾਡਾ ਵੀਜ਼ਾ ਅਪਰੂਵਡ ਹੋ ਗਿਆ, ਠੀਕ ਹੈ, ਵੀਜ਼ਾ ਅਪਰੂਵਡ ਹੋ ਗਿਆ, ਤੁਸੀਂ ਆਨਲਾਈਨ ਸਟੱਡੀ ਕਰ ਰਹੇ ਹਾਂ, ਤਾਂ ਵੀ ਤੁਹਾਡਾ ਇਕੁਇਵੈਲੈਂਟ ਆ ਵੀ ਤੁਸੀਂ ਇੱਕ ਤਰ੍ਹਾਂ ਨਾਲ ਇੱਥੇ ਹੀ ਆ, ਤੁਹਾਡੀ ਫੁੱਲ ਟਾਈਮ ਸਟੱਡੀ ਜਿਹੜੀ ਆ ਉਹ ਚੱਲ ਰਹੀ ਆ। ਰਹੀ ਗਵਰਨਮੈਂਟ ਦੀ ਗੱਲ, ਸਰਕਾਰ ਦੀ ਗੱਲ ਕਿ ਆਪਾਂ ਇੰਟਰਨੈਸ਼ਨਲ ਅਰਾਈਵਲਸ ਜਾਂ ਸਟੂਡੈਂਟਸ ਨੂੰ ਕਦੋਂ ਐਂਟਰ ਕਰਨ ਦੇਵਾਂਗੇ, ਅੱਜ ਹੀ ਟ੍ਰੈਜਰੀ ਤੋਂ ਬਿਆਨ ਆਇਆ ਹੈ, ਹੋਪਫੁਲ ਰਹਿੰਦਿਆਂ ਹੋਇਆ, ਬਹੁਤ ਪੋਜ਼ਿਟਿਵ ਰਹਿੰਦਿਆਂ ਹੋਇਆ, ਅਸੀਂ ਇਹ ਸੋਚ ਰਹੇ ਹਾਂ ਕਿ 1 ਜਨਵਰੀ ਤੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜੀ ਇੱਥੇ ਆਉਣ ਦੀ ਪਰਮਿਸ਼ਨ ਦਿੱਤੀ ਜਾਵੇ ਤੇ ਇਹ ਸਾਰਾ ਕੁਝ ਡਿਪੈਂਡ ਉਹਦੇ ਤੇ ਕਰਦਾ ਕਿ ਕਿੰਨੀ ਚੰਗੀ ਤਰ੍ਹਾਂ ਆਸਟ੍ਰੇਲੀਆ ਜਿਹੜਾ ਹੈ ਉਹ ਕਰੋਨਾ ਵਾਇਰਸ ਨੂੰ ਕੰਟਰੋਲ ਚ ਕਰਦਾ ਹੈ, ਇਹਨੂੰ ਇਹਨੂੰ ਕਾਬੂ ਚ ਲਿਆਉਂਦਾ ਹੈ। ਅਗਰ ਰਿਪੋਰਟਸ ਪੋਜ਼ਿਟਿਵ ਨੇ ਤੇ ਜਨਵਰੀ ਤੋਂ ਦੇਖਣ ਚ ਮਿਲ ਸਕਦਾ ਹੈ ਕਿ ਸਟੂਡੈਂਟਸ ਜਿਹੜੇ ਆ ਉਹ ਵਾਪਸ ਆ ਰਹੇ।
ਠੀਕ, ਅੱਛਾ ਇੱਕ ਜਿਹੜੀ ਹਾਂਜੀ ਪੋਸਟ ਸਟੱਡੀ ਦੀ ਗੱਲ ਕਰੀਏ ਤਾਂ ਜਿਹੜਾ ਇਹ ਜਿਹੜਾ ਐਪਲੀਕੇਸ਼ਨ ਜਿਹੜੀ ਹੋਊਗੀ ਕਿਉਂਕਿ ਮਿਨਿਸਟਰ ਵੱਲੋਂ ਇਹ ਵੀ ਅਨਾਊਂਸ ਹੋਇਆ ਕਿ ਜਿਹੜੇ ਸਟੂਡੈਂਟ ਆ ਉਹ ਇਹ ਜਿਹੜੀ ਐਪਲੀਕੇਸ਼ਨ ਆ ਉਹ ਫ੍ਰੀ ਆਫ ਚਾਰਜ ਯਾਨੀ ਕਿ ਜਿਹੜੀ ਜਿਹੜਾ ਵੀਜ਼ਾ ਆ ਉਹ ਫ੍ਰੀ ਆਫ ਚਾਰਜ ਹੁਣ ਲਗਾ ਸਕਣਗੇ। ਇਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਕਿੰਨੀ ਕੁ ਰਾਹਤ ਇੱਥੇ ਮਿਲਣ ਵਾਲੀ ਆ।
ਸੋ ਇਹ ਜਿਹੜੀ ਮੈਂ ਕਲੈਰੀਫਾਈ ਕਰਦਾ, ਜਿਹੜਾ ਫ੍ਰੀ ਆਫ ਚਾਰਜ ਹੈ ਉਹ ਸਟੂਡੈਂਟ ਵੀਜ਼ਾ ਦੀ ਗੱਲ ਕੀਤੀ ਗਈ ਆ, ਪੋਸਟ ਸਟੱਡੀ ਵਰਕ ਸਟ੍ਰੀਮ ਦੀ ਨਹੀਂ। ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਸਟੂਡੈਂਟ ਵੀਜ਼ਾ ਹੈ ਜਿਹੜੇ ਆਨਸ਼ੋਰ ਨੇ ਇੱਥੇ ਨੇ ਜਿਨ੍ਹਾਂ ਦਾ ਵੀਜ਼ਾ ਐਕਸਪਾਇਰ ਹੋਣ ਵਾਲਾ ਹੈ ਤੇ ਉਹਨਾਂ ਨੇ ਅਗਲਾ ਵੀਜ਼ਾ ਪਾਉਣਾ ਹੈ, ਠੀਕ ਹੈ, ਨਵਾਂ ਵੀਜ਼ਾ ਪਾਉਣਾ ਹੈ ਤੇ ਕੋਰੋਨਾ ਵਾਇਰਸ ਕਰਕੇ ਜਿਨ੍ਹਾਂ ਦੀ ਸਟੱਡੀ ਨਹੀਂ ਕੰਪਲੀਟ ਹੋ ਸਕੀ ਉਹਨਾਂ ਲਈ ਅਸੀਂ ਇਹ ਰਿਆਇਤ ਦੇ ਰਹੇ ਹਾਂ ਕਿ ਵੀਜ਼ਾ ਫ੍ਰੀ ਆਫ ਚਾਰਜ ਤੁਸੀਂ ਵੀਜ਼ਾ ਜਿਹੜਾ ਹੈ ਉਹਦੀ ਲੌਜਮੈਂਟ ਤੁਸੀਂ ਕਰ ਸਕਦੇ ਹੋ ਤੇ ਇਹ ਨਾ ਹੀ ਆਫਸ਼ੋਰ ਲਈ ਹੈ ਜਿਨ੍ਹਾਂ ਨੇ ਨਵੀਂ ਪਾਉਣੀ ਉਹਨਾਂ ਲਈ ਨਹੀਂ ਤੇ ਨਾ ਹੀ ਗ੍ਰੈਜੂਏਟ ਵੀਜ਼ਾ ਵਾਲਿਆਂ ਵਾਸਤੇ। ਇਹ ਜਿਹੜੇ ਆਨਸ਼ੋਰ ਸਟੂਡੈਂਟਸ ਨੇ ਉਹਨਾਂ ਵਾਸਤੇ ਇਹ ਇਹ ਜਿਹੜੀ ਹੈ ਇਹ ਇਹ ਛੋਟ ਕਹਿ ਲਓ ਇਹ ਰਿਆਇਤ ਦਿੱਤੀ ਗਈ।
ਠੀਕ, ਅੱਛਾ ਜਿਹੜਾ ਪੋਸਟ ਸਟੱਡੀ ਵਰਕ ਵੀਜ਼ਾ ਆ ਉਹਦੇ ਲਈ ਹੁਣ ਆਨਲਾਈਨ ਜਿਹੜੀ ਸਟੱਡੀ ਹੋਏਗੀ ਆਨਲਾਈਨ ਜਿਹੜੀ ਪੜ੍ਹਾਈ ਹੋਏਗੀ ਉਹਦੀਆਂ ਰਿਕੁਆਇਰਮੈਂਟਸ ਜਿਹੜੀਆਂ ਆ ਉਹ ਸਾਡੇ ਜਿਹੜੇ ਵਿਦਿਆਰਥੀ ਆ ਉਹ ਮੀਟ ਕਰ ਸਕਣਗੇ ਜਾਂ ਫਿਰ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹਦਾ ਨੁਕਸਾਨ ਹੋਣ ਵਾਲਾ ਤਾਂ ਨਹੀਂ ਹੈ?
ਹਾਂਜੀ, ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਦੀ ਇੱਕ ਗੱਲ ਮੈਂ ਦੱਸਦਾ, ਥੋੜਾ ਜਿਹਾ ਕਲੈਰੀਫਾਈ ਕਰਦਾ। 2 ਸਾਲ ਦਾ ਵੀਜ਼ਾ ਹੈ, ਜਿਨ੍ਹਾਂ ਨੇ ਵੀ ਬੈਚਲਰ ਜਾਂ ਮਾਸਟਰਸ ਪ੍ਰੋਗਰਾਮ ਕੀਤੇ ਹੋਏ ਜਾਂ ਇਕੁਇਵਲੈਂਟ ਕੀਤੇ ਹੋਏ ਨੇ ਉਹਨਾਂ ਲਈ ਜਿਹੜੇ ਆਫਸ਼ੋਰ ਸਟਕ ਹੋ ਗਏ ਸੀ ਉਹਨਾਂ ਲਈ ਕੋਈ ਵੇ ਨਹੀਂ ਸੀ ਕਿ ਉਹ ਆਪਣੇ ਵੀਜ਼ਾ ਦੇ ਦੌਰਾਨ ਜਦੋਂ ਤੱਕ ਉਹਨਾਂ ਦੀ ਵੀਜ਼ਾ ਦੀ ਹੱਦ ਆ ਉਹ ਇੱਥੇ ਆ ਕੇ ਤੇ ਕੋਰਸ ਆਪਣਾ ਕੰਪਲੀਟ ਕਰ ਸਕਦਾ ਤੇ ਉਹਨਾਂ ਦੀ ਆਨਲਾਈਨ ਸਟੱਡੀਜ਼ ਆਫਸ਼ੋਰ ਤੋਂ ਕਹਿ ਲਓ ਸ਼ੁਰੂ ਆ, ਜਿਨ੍ਹਾਂ ਨੇ ਕੰਟੀਨਿਊ ਕੀਤੀ ਹੋਈ ਆ ਉਹ ਐਸ ਫੁੱਲ ਟਾਈਮ ਸਟੱਡੀ ਮੰਨੀ ਜਾਊਗੀ, ਫੁੱਲ ਟਾਈਮ ਇਕੁਇਵੈਲੈਂਟ ਉਹਨੂੰ ਇਸ ਇਕੁਅਲ ਮੰਨਿਆ ਜਾਊਗਾ ਕਿ ਤੁਸੀਂ ਇੱਕ ਤਰ੍ਹਾਂ ਨਾਲ ਸਟੱਡੀਜ਼ ਜਿਹੜੀ ਆ ਉਹ ਇੱਥੇ ਕੰਪਲੀਟ ਕੀਤੀ ਆ, ਠੀਕ ਹੈ। ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਤੁਸੀਂ ਨਾਰਮਲੀ ਆਨਸ਼ੋਰ ਲਾ ਸਕਦੇ ਸੀ ਹੁਣ ਸਰਕਾਰ ਨੇ ਕਿਹਾ ਕਿ ਤੁਹਾਨੂੰ ਆਫਸ਼ੋਰ ਦੀ ਵੀ ਅਸੀਂ ਪਰਮਿਸ਼ਨ ਦੇਵਾਂਗੇ, ਤੁਸੀਂ ਆਫਸ਼ੋਰ ਤੋਂ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਜਿਹੜਾ ਉਹ ਲਾਂਚ ਕਰ ਸਕਦੇ ਹੋ।
ਠੀਕ ਹੈ, ਇਹ ਇੱਕ ਵੱਡੀ ਰਾਹਤ ਕਹੀ ਜਾ ਸਕਦੀ ਹੈ ਜਿਹੜੇ ਆਫਸ਼ੋਰ ਬੈਠੇ ਸਾਡੇ ਸਟੂਡੈਂਟਸ ਨੇ। ਤੇ ਇਹਦੇ ਨਾਲ ਹੀ ਕੁਝ ਸਵਾਲ ਸਾਡੇ ਤੱਕ ਪਹੁੰਚ ਰਹੇ ਨੇ ਰਣਬੀਰ ਜੀ, ਅਸੀਂ ਸ਼ਾਮਲ ਕਰਦੇ ਹਾਂ ਤੇ ਉਸ ਤੋਂ ਬਾਅਦ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ। ਜੀ, ਸਾਡੇ ਨਾਲ ਹਰਦੀਪ ਸਿੰਘ ਜੋਸਨ ਹੋਰੀ ਬਣੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈਏ ਜੀ, ਸਤਿ ਸ੍ਰੀ ਅਕਾਲ। ਤੇ ਉਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਉਹ ਜੈਸੀ ਜੈਸੀ ਜੀ ਹੋਰੀ ਕਰ ਰਹੇ ਨੇ, ਇਹ ਕਹਿੰਦੇ ਸਰ, ਕਹਿੰਦੇ ਆਈ ਅਪਲਾਈਡ 491 ਵੀਜ਼ਾ ਐਪਲੀਕੇਸ਼ਨ ਇਨ ਅਪ੍ਰੈਲ, ਸਟਿਲ ਵੇਟਿੰਗ ਨੋ ਰਿਸਪੋਂਸ।
ਦੇਖੋ, ਅਪ੍ਰੈਲ ਚ ਤੁਸੀਂ ਅਪਲਾਈ ਕੀਤਾ ਹੈ, ਹੁਣ ਜੁਲਾਈ ਆ, ਮੈਕਸੀਮਮ ਤੁਹਾਨੂੰ 3 ਮਹੀਨੇ ਵੀ ਨਹੀਂ ਹੋਏ, ਮਈ ਜੂਨ ਜੁਲਾਈ ਕਹਿ ਲੋ 3 ਮਹੀਨੇ ਦੇ ਨੇੜੇ ਹੋਏ ਆ। ਅੱਜ ਦੀ ਡੇਟ ਚ ਮੈਂ ਪ੍ਰੋਗਰਾਮ ਚ ਪਹਿਲਾਂ ਵੀ ਦੱਸਦਾ ਆਇਆ ਕਿ ਥੋੜਾ ਜਿਹਾ ਪ੍ਰੋਸੈਸਿੰਗ ਟਾਈਮ ਜਿਹੜੇ ਉਹ ਡਿਲੇਡ ਨੇ, 6 to 8 months ਕਿਹਾ ਜਾ ਸਕਦਾ, ਮੈਂ ਐਗਜੈਕਟ ਆਂਸਰ ਨਹੀਂ ਦੇ ਸਕਦਾ, ਪਰ ਤੁਸੀਂ ਵੈਲ ਵਿਦ ਇਨ ਪ੍ਰੋਸੈਸਿੰਗ ਟਾਈਮਸ ਆ, ਘਬਰਾਉਣ ਦੀ ਕੋਈ ਲੋੜ ਨਹੀਂ ਆ। ਠੀਕ ਹੈ, ਅਗਰ ਤੁਸੀਂ ਸਾਰੇ ਡਾਕੂਮੈਂਟਸ ਨਾਲ ਅਟੈਚ ਕੀਤੇ ਹੋਏ ਆ, ਤੇ ਜਿਹੜਾ ਤੁਸੀਂ ਪ੍ਰੋਸੈਸਿੰਗ ਟਾਈਮ ਦੱਸ ਰਹੇ ਆ ਉਹ ਇੰਨਾ ਜ਼ਿਆਦਾ ਨਹੀਂ ਹੋਇਆ ਕਿ ਤੁਹਾਨੂੰ ਕੋਈ ਟੈਨਸ਼ਨ ਦੀ ਜਾਂ ਟੈਨਸ਼ਨ ਲੈਣ ਦੀ ਲੋੜ ਆ।
ਠੀਕ, ਅਗਲਾ ਸਵਾਲ ਈਮੇਲ ਦੇ ਜ਼ਰੀਏ ਸੁਖਪ੍ਰੀਤ ਕੌਰ ਪੁੱਛ ਰਹੇ ਨੇ, ਸ਼ੈਫ 190 ਦੇ ਲਈ, ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਆਈ ਹੈਵ ਲੌਸਟ ਮਾਈ EOI ਐਜ਼ ਅ ਸ਼ੈਫ ਔਨ 75+5 ਯਾਨੀ 80 ਪੁਆਇੰਟਸ ਤੇ ਐਟ ਨਿਊ ਸਾਊਥ ਵੇਲਸ ਐਂਡ ਆਲਸੋ ਵਰਕਿੰਗ ਐਂਡ ਲਿਵਿੰਗ ਇਨ ਨਿਊ ਸਾਊਥ ਵੇਲਸ ਫਰੋਮ ਲਾਸਟ 3 months। ਆਈ ਹੈਵ 491 ਇਨਵੀਟੇਸ਼ਨ ਵਿਚ ਇਜ਼ ਐਕਸਪਾਇਰਿੰਗ ਨੈਕਸਟ ਮੰਥ, ਬਟ ਮਾਈ ਟਾਰਗੇਟ ਇਜ 190, ਸੋ ਵਟ ਵੁਡ ਯੂ ਰਿਕਮੈਂਡ ਐਂਡ ਹਾਊ ਮੈਨੀ ਚਾਂਸਿਸ ਆਈ ਹੈਵ ਫਾਰ 190, ਪਲੀਜ਼ ਐਡਵਾਈਸ ਕਰਿਓ।
491 ਦਾ ਤੁਹਾਡੇ ਕੋਲ ਆਪਸ਼ਨ ਹੈਗਾ, ਇਹ ਕਾਫੀ ਦੁਵਿਧਾ ਚ ਫਸੇ ਹੁੰਦੇ ਨੇ ਸਾਰੇ ਕਿ 491 ਲਵਾਂ ਜਾਂ 190। ਅੱਜ ਦੀ ਡੇਟ ਚ ਆਪਾਂ ਨੂੰ ਸਾਰਿਆਂ ਨੂੰ ਇਹ ਜਗ ਜ਼ਾਹਿਰ ਆ ਗੱਲ ਕਿ ਅੱਜ ਦੀ ਡੇਟ ਚ ਜਿਹੜੇ ਇਨਵੀਟੇਸ਼ਨ ਆ ਉਹ ਮੋਸਟਲੀ ਹੈਲਥ ਪ੍ਰੋਫੈਸ਼ਨਲਸ ਨੂੰ ਮਿਲ ਰਹੇ। ਠੀਕ ਆ, ਤੁਹਾਡੇ 80 points ਜਿਹੜੇ ਹੈਗੇ ਉਹ ਕਾਫੀ ਗੁੱਡ ਆ ਇਨਵੀਟੇਸ਼ਨ ਵਾਸਤੇ 190 ਦੇ, ਲੇਕਿਨ ਕਿਉਂਕਿ ਸਰਕਾਰ ਦਾ ਸਾਰਾ ਰਵੱਈਆ ਅੱਜ ਦੀ ਡੇਟ ਚ ਕਹਿ ਲੋ ਸਿਰਫ ਇਹ ਆ ਕਿ ਜਿਹੜੇ ਐਸੈਂਸ਼ੀਅਲ ਵਰਕਰਸ ਆ ਉਹਨਾਂ ਨੂੰ ਇਨਵੀਟੇਸ਼ਨ ਦਿੱਤੇ ਜਾਣ, ਪਿਛਲੇ ਇਨਵੀਟੇਸ਼ਨ ਰਾਊਂਡ ਚ ਅਗਰ ਆਪਾਂ ਦੇਖੀਏ ਤੇ ਬਹੁਤ ਘੱਟ, ਪਿਛਲੇ ਇਨਵੀਟੇਸ਼ਨ ਰਾਊਂਡ ਦੀ ਗੱਲ ਕਰੀਏ ਤੇ ਇੰਜੀਨੀਅਰਸ ਤੇ ਹੈਲਥ ਪ੍ਰੋਫੈਸ਼ਨਲਸ ਨੂੰ ਮੋਸਟਲੀ ਜਿਹੜੀਆਂ ਹੈ ਉਹ ਇਨਵਾਈਟਸ ਆਈਆਂ ਨੇ। ਇਹਦਾ ਆਂਸਰ ਇਹ ਹੋਊਗਾ ਕਿ ਜੇ ਤੁਸੀਂ 491 ਐਕਸਪਾਇਰ ਹੋ ਰਿਹਾ ਤੁਹਾਡਾ, ਠੀਕ ਹੈ, ਤਾਂ ਤੁਸੀਂ ਯੂ ਨੋ ਇਹ ਦੇਖੋ ਕਿ 190 ਦੀ ਇਨਵਾਈਟ ਜਿਹੜੀ ਆ ਉਹ ਇਹ ਵੀ ਹੋ ਸਕਦਾ ਤੁਹਾਨੂੰ ਕਾਫੀ ਡਿਲੇ ਹੋਏ, ਡਿਪੈਂਡ ਕਰਦਾ ਤੁਹਾਡਾ ਕਰੰਟ ਵੀਜ਼ਾ ਕਦੋਂ ਤੱਕ ਹੈਗਾ। ਠੀਕ ਹੈ, ਕਦੋਂ ਤੱਕ ਤੁਹਾਡੇ ਕੋਲ ਐਲੀਜੀਬਿਲਿਟੀ ਹੈ ਗਿਆ, ਜੇ ਤੁਸੀਂ 190 ਲਈ ਵੇਟ ਕਰਨਾ ਚਾਹੁੰਦੇ ਹੋ ਬਾਏ ਆਲ ਮੀਨਸ ਤੁਸੀਂ ਕਰ ਸਕਦੇ ਆ, ਲੇਕਿਨ ਕਿਉਂਕਿ ਕੋਰੋਨਾ ਵਾਇਰਸ ਕਰਕੇ ਇਸ ਸਾਲ ਦੇ ਮਾਈਗ੍ਰੇਸ਼ਨ ਪਲਾਨਿੰਗ ਲੈਵਲ ਜਿਹੜੇ ਆ ਜਾਂ ਮਾਈਗ੍ਰੇਸ਼ਨ ਇਨਵਾਈਟ ਜਿਹੜੇ ਘੱਟ ਹੋਣ ਦੀ ਆਸ਼ੰਕਾ ਹੈ, ਤੇ 491 ਵੀ ਕੋਈ ਬੈਡ ਆਪਸ਼ਨ ਨਹੀਂ ਆ।
ਠੀਕ ਜੀ, ਅਗਲਾ ਸਵਾਲ ਈਮੇਲ ਦੇ ਜ਼ਰੀਏ ਰਾਜ ਕਈ ਜੀ ਕਰ ਰਹੇ ਨੇ, ਇਹਨਾਂ ਨੇ ਪੁੱਛਣਾ ਚਾਹਿਆ ਜੀ, ਸ਼ਾਇਦ ਇਹਨਾਂ ਦਾ ਸਵਾਲ ਜਿਹੜਾ ਸਾਡੇ ਪ੍ਰੋਗਰਾਮ ਨਾਲ ਸੰਬੰਧਿਤ ਨਹੀਂ ਹੈ, ਕੋਈ ਮੀਡੀਆ ਦਾ ਸਵਾਲ ਜਿਹੜਾ ਉਹ ਈਮੇਲ ਦੇ ਜ਼ਰੀਏ ਕੀਤਾ। ਖੈਰ, ਅਗਲੇ ਕਾਲਰ ਸ਼ਾਮਲ ਕਰਦੇ ਹਾਂ, ਸਾਡੇ ਨਾਲ ਅਗਲੇ ਕਾਲਰ ਜੁੜੇ ਨੇ, ਉਹਨਾਂ ਦਾ ਨੰਬਰ ਸਾਡੇ ਕੋਲ ਨਹੀਂ ਆਇਆ, ਪਰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਹੋ ਜੀ? ਜੀ
ਅਮਰਦੀਪ ਜੀ, ਮੈਨੂੰ ਅਨਫੋਰਚੁਨੇਟਲੀ ਆਵਾਜ਼ ਨਹੀਂ ਸੁਣਾਈ ਦੇ ਰਹੀ ਹੈ ਕਾਲਰ ਦੀ।
ਜਸਪ੍ਰੀਤ ਜੀ, ਤੁਸੀਂ ਕਾਲ ਹੋਲਡ ਕਰਿਓ, ਸ਼ਾਇਦ ਆਵਾਜ਼ ਜਿਹੜੀ ਆ ਤੁਹਾਡੀ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੱਕ ਨਹੀਂ ਪਹੁੰਚ ਰਹੀ, ਸੋ ਮੈਂ ਆਪਣੇ ਟੈਕਨੀਕਲ ਟੀਮ ਮੈਂਬਰਸ ਨੂੰ ਕਹਾਂਗੀ ਕਿ ਪਲੀਜ਼ ਇਸ ਵੱਲ ਧਿਆਨ ਦਿਓ ਔਰ ਜਿਹੜੀ ਆਵਾਜ਼ ਹੈ ਉਹ ਸਾਡੇ ਤੱਕ ਕਲੀਅਰਲੀ ਪਹੁੰਚੇ, ਕਿਉਂਕਿ ਮੇਰੇ ਤੱਕ ਆਵਾਜ਼ ਪਹੁੰਚ ਰਹੀ ਹੈ ਜਸਪ੍ਰੀਤ ਹੋਰਾਂ ਦੀ, ਤੇ ਤੁਹਾਡੀ ਕਾਲ ਜਿਹੜੀ ਆ। ਹਾਂਜੀ ਜਸਪ੍ਰੀਤ, ਤੁਸੀਂ ਜੇਕਰ ਆਪਣਾ ਜਿਹੜਾ ਮੈਸੇਜ ਹੈ ਉਹ ਸਾਨੂੰ ਈਮੇਲ ਚ ਜਾਂ ਫਿਰ ਟੈਲੀਗ੍ਰਾਮ ਦੇ ਵਿੱਚ ਟਾਈਪ ਕਰਕੇ ਭੇਜ ਦਿਓ ਤੇ ਅਸੀਂ ਸ਼ਾਮਲ ਕਰਦੇ ਹਾਂ, ਜਾਂ ਫਿਰ ਹੁਣੇ ਤੁਸੀਂ ਫੇਸਬੁੱਕ ਵੀਡੀਓ ਦੇ ਜ਼ਰੀਏ ਜੇਕਰ ਤੁਸੀਂ ਭੇਜ ਸਕਦੇ ਹੋ ਭੇਜੋ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦਿੱਕਤ ਨੂੰ ਅਸੀਂ ਛੇਤੀ ਦੂਰ ਕਰੀਏ ਔਰ ਤੁਹਾਡੀ ਆਵਾਜ਼ ਜਿਹੜੀ ਹੈ ਉਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੱਕ ਪਹੁੰਚ ਸਕੇ। ਤੁਸੀਂ ਨਾਲ ਨਾਲ ਆਪਣਾ ਸਵਾਲ ਜਿਹੜਾ ਉਹ ਸਾਨੂੰ ਭੇਜ ਦਿਓ ਜੀ। ਜੀ ਸੋਰਨਵੀਰ ਜੀ, ਅਗਲਾ ਸਵਾਲ ਫੇਰ ਅਸੀਂ ਸ਼ਾਮਲ ਕਰਦੇ ਆ। ਇਧਰੋਂ ਸਾਡੇ ਨਾਲ ਫੇਸਬੁੱਕ ਦੇ ਥਰੂ ਵੀ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਬਣੇ ਹੋਏ ਨੇ, ਔਰ ਉਹਨਾਂ ਦੇ ਸਵਾਲ ਜਿਹੜੇ ਆ ਉਹ ਅਸੀਂ ਲੈਣੇ ਆ। ਸਵਾਲ ਜਿਹੜਾ ਅਗਲਾ ਉਹ ਹੈ ਦਵਿੰਦਰ ਚੀਮਾ ਹੋਰਾਂ ਦਾ। ਦਵਿੰਦਰ ਚੀਮਾ ਪੁੱਛ ਰਹੇ ਨੇ, ਕਹਿੰਦੇ ਜੀ ਵੀ ਵੇਟਿੰਗ 309 ਰਿਫਿਊਜ਼ਲ ਫਰੋਮ ਲਾਸਟ 25 ਮੰਥਸ, ਤੇ ਇਹਨਾਂ ਨੇ AAT ਦੇ ਬਾਰੇ ਪੁੱਛਣਾ ਚਾਹਿਆ। ਲਾਸਟ 25 ਮੰਥਸ ਐਟ AAT, ਵੀ ਗੋਇੰਗ ਟੂ ਰਾਈਟ ਪ੍ਰਿਓਰਿਟੀ ਲੈਟਰ, ਹਾਊ ਮੈਨੀ ਡੇਜ਼ ਦੇ ਕੈਨ ਟੇਕ ਟੂ ਪ੍ਰੋਸੈਸ ਅਵਰ ਪ੍ਰਿਓਰਿਟੀ ਰਿਕੁਐਸਟ। ਜੀ
ਹਾਂਜੀ, ਦੇਵਿੰਦਰ ਜੀ ਨੇ ਆਈ ਥਿੰਕ ਆਪਾਂ ਹਰ ਪ੍ਰੋਗਰਾਮ ਚ ਅਪਡੇਟ ਲੈਂਦੇ ਨੇ ਆਪਣੇ ਕੋ ਸਪਾਊਸ ਵੀਜ਼ਾ ਦੀ, ਇਫ ਆਮ ਨੋਟ ਰੋਂਗ। ਮੈਨੂੰ ਇਹਨਾਂ ਦਾ ਕੇਸ ਚੰਗੀ ਤਰ੍ਹਾਂ ਯਾਦ ਇਸ ਲਈ ਤਾਂ ਕਿਉਂਕਿ ਇਹਨਾਂ ਨਾਲ ਕਾਫੀ ਵਾਰ ਆਪਾਂ ਰੂਬਰੂ ਹੋਏ ਹਾਂ ਪ੍ਰੋਗਰਾਮ ਰਾਹੀਂ। ਤੇ ਜੇ ਤੁਸੀਂ ਪ੍ਰਾਇਰਟੀ ਪ੍ਰੋਸੈਸਿੰਗ ਪਾ ਰਹੇ ਹਾਂ AAT, ਕੋਈ ਕਿਸੇ ਓਬਲੀਗੇਸ਼ਨ ਚ ਨਹੀਂ ਹੈ ਕਿ ਆਪਾਂ ਨੂੰ ਉਹ ਪ੍ਰਾਇਰਟੀ ਪ੍ਰੋਸੈਸਿੰਗ ਦੇਵੇ। ਮੈਂਬਰ ਜਿਹੜੇ ਆ ਜਿਹਨੂੰ ਆਪਾਂ ਜੱਜਸ ਕਹਿੰਦੇ ਹਾਂ, ਉਹ ਇੱਕ ਤਰ੍ਹਾਂ ਨਾਲ ਤੁਹਾਡਾ ਰੀਜ਼ਨ ਦੇਖਣਾ ਚਾਹੁੰਦੇ ਨੇ ਕਿ ਉਹ ਜਿਹੜੇ ਆ ਕੰਪੈਲਿੰਗ ਹੈਗੇ ਆ ਨਹੀਂ ਹੈਗੇ ਆ। ਸੋ ਇਹਦਾ ਕੋਈ ਟਾਈਮ ਫਰੇਮ ਨਹੀਂ ਹੈ ਕਿ ਅਗਰ ਆਪਾਂ ਪ੍ਰਾਇਰਟੀ ਪ੍ਰੋਸੈਸਿੰਗ ਪਾਵਾਂਗੇ ਤੇ ਆਪਾਂ ਨੂੰ ਵਿਦਇਨ ਅ ਵੀਕ ਜਾਂ 2 weeks ਜਾਂ 3 weeks ਆਪਾਂ ਨੂੰ ਆਂਸਰ ਇਹਨਾਂ ਦਾ ਆ ਜਾਊਗਾ। ਸੋ ਦੇਵਿੰਦਰ ਜੀ, ਆਈ ਨੋ ਆਈ ਅੰਡਰਸਟੈਂਡ ਪ੍ਰੀਵੀਅਸ ਕਮਿਊਨੀਕੇਸ਼ਨ ਜਿਹੜੇ ਤੁਹਾਡੇ ਨਾਲ ਹੋਏ ਆ, ਉਹ ਚ ਵੀ ਤੁਸੀਂ ਦੱਸਿਆ ਕਿ 25 ਮਹੀਨੇ ਤੁਸੀਂ ਵੇਟ ਕਰ ਰਹੇ ਹਾਂ, ਬਟ ਪ੍ਰਾਇਰਟੀ ਪ੍ਰੋਸੈਸਿੰਗ ਪਾਉਣਾ, ਯੈਸ ਇਟਸ ਅ ਪੋਜ਼ਿਟਿਵ ਸਟੈਪ, ਬਟ ਉਹਦਾ ਆਂਸਰ ਆਪਾਂ ਨੂੰ ਪੋਜ਼ਿਟਿਵ ਆਊਗਾ ਜਾਂ ਕਦੋਂ ਆਊਗਾ, ਅਨਫੋਰਚੁਨੇਟਲੀ ਉਹਦਾ ਆਂਸਰ ਯੂ ਨੋ ਕੋਈ ਟਾਈਮ ਫਰੇਮ ਨਹੀਂ ਆਉਂਦਾ।
ਠੀਕ, ਅਗਲਾ ਸਵਾਲ ਅੰਕੁਰ ਬਾਂਸਲ ਹੋਰਾਂ ਦਾ ਸ਼ਾਮਲ ਕਰਦੇ ਹਾਂ ਜੀ। ਅੰਕੁਰ ਬਾਂਸਲ ਪੁੱਛਣਾ ਚਾਹ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਨਿਊ ਸਾਊਥ ਵੇਲਸ ਵੀਜ਼ਾ 190 ਪੁਆਇੰਟ ਇਨ 1 year ਐਕਸਪੀਰੀਅੰਸ, ਕੰਟੀਨਿਊ IT 85+5 ਸਟੇਟ, ਫਾਈਲ ਲਾਜ June 20, ਵਟ ਚਾਂਸਿਸ ਫਾਰ ਇਨਵੀਟੇਸ਼ਨ ਜੀ?
90 points ਆ ਤੁਹਾਡੇ, 5 points ਸਟੇਟ ਦੇ ਪਾ ਕੇ, ਠੀਕ ਹੈ, ਵਿਦ 1 year ਐਕਸਪੀਰੀਅੰਸ ਚਾਂਸਿਸ ਤੁਹਾਡੇ ਹੈਗੇ ਅੰਕੁਰ ਜੀ ਇਨਵੀਟੇਸ਼ਨ ਦੇ। ਹੁਣ ਮੰਥਸ ਮੈਂ ਜਿੱਦਾਂ ਹੁਣੇ ਪਹਿਲੇ ਸਵਾਲ ਜਿਨ੍ਹਾਂ ਨੇ ਪੁੱਛਿਆ ਸੀ ਉਹਨੂੰ ਦੱਸਿਆ ਕਿ ਮੰਥਸ ਐਗਜੈਕਟ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਵੀ ਕਦੋਂ ਤੁਹਾਨੂੰ ਇਨਵਾਈਟ ਆਊਗੀ, ਬਟ 90 ਇਜ਼ ਗੁੱਡ ਅਗਰ ਤੁਸੀਂ ਨਿਊ ਸਾਊਥ ਵੇਲਸ ਯੂ ਨੋ ਤੁਸੀਂ ਵਰਕ ਐਕਸ ਰਿਕੁਆਇਰਮੈਂਟ ਅਗਰ ਤੁਹਾਡੀ ਮੈਟ ਆ, ਚਾਂਸਿਸ ਆਰ ਹਾਈ ਕਿ ਤੁਹਾਨੂੰ ਇਨਵਾਈਟ ਆਊਗਾ।
ਠੀਕ, ਵੈਸੇ ਅੱਗੇ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ ਜੀ।
ਤੁਹਾਡੇ ਕੋਲ 90 points ਹੈਗੇ ਆ ਅੱਜ ਦੀ ਡੇਟ ਚ, 90 points ਅਰਾਊਂਡ ਜੇ ਆਪਾਂ 189 ਦੀ ਗੱਲ ਕਰੀਏ ਤੇ ਅਰਾਊਂਡ 6 months ਦੀ ਵੇਟ ਹੈਗੀ ਆ। ਸੋ ਹੋਪਫੁਲੀ ਤੁਹਾਨੂੰ ਵਿਦਿਨ 6 months 190 ਵੀ ਸੇਮ ਤੁਹਾਨੂੰ ਆਂਸਰ ਇਹਦਾ ਇਨਵੀਟੇਸ਼ਨ ਦਾ ਆਉਣਾ ਚਾਹੀਦਾ।
ਠੀਕ, ਅਗਲਾ ਸਵਾਲ ਸ਼ਾਮਲ ਕਰਨ ਤੋਂ ਪਹਿਲਾਂ ਆਪਣੇ ਕਾਲਰ ਜਿਹੜੇ ਆ ਉਹ ਸਾਡੇ ਨਾਲ ਇੱਕ ਜੁੜ ਚੁੱਕੇ ਨੇ, ਉਹਨਾਂ ਨੂੰ ਔਨ ਏਅਰ ਕਰਦੇ ਆ ਜੀ। ਨੰਬਰ ਸਾਡੇ ਕੋਲ ਨਹੀਂ ਆਇਆ। ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਆ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ।
ਹਾਂਜੀ, ਕੌਣ ਬੋਲ ਰਹੇ ਹੋ?
ਮੈਮ ਮੈਂ ਜਸਪ੍ਰੀਤ ਬੋਲ ਰਹੀ ਹਾਂ, ਮੈਂ ਪਹਿਲਾਂ ਕਾਲ ਕੀਤਾ ਸੀ, ਤੁਹਾਨੂੰ ਆਵਾਜ਼ ਨਹੀਂ ਆ ਰਹੀ ਸੀ।
ਹਾਂਜੀ ਜਸਪ੍ਰੀਤ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹੁਣ ਤੁਹਾਡੀ ਆਵਾਜ਼ ਜਿਹੜੀ ਉਹ ਜ਼ਰੂਰ ਜਾਏ। ਸੋ ਰਣਵੀਰ ਜੀ, ਤੁਸੀਂ ਆਵਾਜ਼ ਸੁਣ ਪਾ ਰਹੇ ਹੋ?
ਹਾਂਜੀ, ਪੂਰੀ ਕਲੀਅਰ ਹੈ ਜਸਪ੍ਰੀਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਰ। ਸਰ ਮੈਂ ਪੁੱਛਣਾ ਸੀਗਾ ਕਿ ਮੈਂ ਨਿਊ ਸਾਊਥ ਵੇਲਸ ਦਾ 491 ਦਾ ਇਨਵੀਟੇਸ਼ਨ ਅਪਲਾਈ ਕੀਤਾ ਸੀਗਾ, ਤੇ ਉੱਥੇ ਰਹਿ ਰਹੇ ਹਾਂ। ਜਦੋਂ ਉਹਨਾਂ ਨੇ ਇਨਵੀਟੇਸ਼ਨ ਓਪਨ ਕੀਤੀ ਸੀ ਉਹ ਤੋਂ 1 week ਪਹਿਲਾਂ ਅਸੀਂ ਉੱਥੇ ਮੂਵ ਹੋਏ ਸੀਗੇ, ਤੇ ਸਰ ਜਿੱਦਾਂ ਉਹਨਾਂ ਨੇ ਪਹਿਲਾਂ ਮੈਨੂੰ ਕੋਈ ਰਿਪਲਾਈ ਨਹੀਂ ਦਿੱਤਾ, ਬਟ ਉਹਨਾਂ ਨੇ ਮੈਨੂੰ ਕੱਲ ਈਮੇਲ ਆਈ ਕਿ ਮਤਲਬ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਮਤਲਬ ਦਿੱਤਾ ਉਹਨਾਂ ਨੇ ਮੈਨੂੰ ਡਿਸੀਜ਼ਨ ਉਹਦਾ। ਤੇ ਸਰ ਉਹਨਾਂ ਨੇ ਇਹ ਕਿਹਾ, ਮਤਲਬ ਮੈਂ ਕਾਲ ਕਰਕੇ ਵੀ ਚੈੱਕ ਕੀਤਾ ਸੀ ਉਹਨਾਂ ਦਾ, ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਮਤਲਬ ਕਿ ਸੀਟਸ ਨਹੀਂ ਹੈਗੀਆਂ, ਤੇ ਜਦੋਂ ਮਤਲਬ ਕਿ ਇਹ ਖੁੱਲੂਗੀਆਂ ਫਿਰ ਤੁਸੀਂ ਅਪਲਾਈ ਕਰ ਲਿਓ। ਪਰ ਸਰ ਮੈਨੂੰ ਕੋਈ ਉਹਨਾਂ ਨੇ ਰਿਫਿਊਜ਼ਲ ਦਾ ਰੀਜ਼ਨ ਨਹੀਂ ਦਿੱਤਾ ਕਿ ਮਤਲਬ ਕਿਉਂ ਮੇਰੀ ਐਪਲੀਕੇਸ਼ਨ ਰਿਫਿਊਜ਼ ਹੋਈ ਆ, ਬਸ ਇਹੀ ਉਹਨਾਂ ਨੇ ਮਤਲਬ ਕਿ ਰਿਫਿਊਜ਼ਲ ਦੇ ਕੇ ਬਾਅਦ ਇਹ ਵੀ ਕਹਿ ਦਿੱਤਾ ਕਿ ਥੋੜੇ ਦਿਨਾਂ ਤੱਕ ਰਿਫੰਡ ਦੇ ਦਿੱਤਾ ਜਾਊਗਾ।
ਹਾਂਜੀ, ਹੁਣ ਇਹ ਚ ਇਹ ਆ ਜਸਪ੍ਰੀਤ ਜੀ, ਤੁਸੀਂ ਇਕੱਲੇ ਨਹੀਂ ਆ। ਕੀ ਹੋਇਆ ਕਿ ਜਿਹੜੇ ਨਿਊ ਸਾਊਥ ਵੇਲਸ ਦੀ ਜਿਹੜੇ ਇਹਨਾਂ ਨੇ 491 ਦੀ ਇਨਵਾਈਟਸ ਇਸ਼ੂ ਕੀਤੀਆਂ ਸੀ ਨਾ, ਉਹ ਚ ਰਿਸਪੋਂਸ ਜਦੋਂ ਇਹਨਾਂ ਨੇ ਸੈਕਿੰਡ ਵਾਰੀ ਜਿਹੜੀਆਂ ਰਿਆਇਤਾਂ ਜਾਂ ਕਹਿ ਲਓ ਜਿਹੜੀਆਂ ਛੋੜ ਦਿੱਤੀ ਸੀ, ਉਹਦੇ ਚ ਕਾਫੀ ਐਪਲੀਕੇਸ਼ਨ ਪੈ ਗਈਆਂ, ਤੇ ਜਦੋਂ ਕੋਟਾ ਮੈਟ ਹੋ ਗਿਆ ਤੇ ਇਹਨਾਂ ਨੇ ਆਟੋਮੇਟਿਡ ਕਹਿ ਲਓ ਮਾਸ ਰਿਫਿਊਜ਼ਲਸ ਭੇਜੀਆਂ ਸੀ 491 ਦੀਆਂ ਤੇ ਤੁਸੀਂ ਉਹਨਾਂ ਵਿੱਚੋਂ ਇੱਕ ਹੋ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿੱਦਾਂ ਉਹਨਾਂ ਨੇ ਕਿਹਾ ਕਿ ਇਹ ਤੁਸੀਂ ਕਦੀ ਐਲੀਜੀਬਲ ਨਹੀਂ ਹੋਗੇ ਕਿਉਂਕਿ ਹੁਣ ਤੁਸੀਂ ਮੂਵ ਹੋਏ ਆ ਸੈਕਿੰਡ ਜਿਹੜਾ ਇਨਵਾਈਟ ਰਾਊਂਡ ਹੋਣਾ ਜਿਹੜਾ ਕਿ ਹੋਪ ਹੈ ਵੀ ਅਗਸਟ ਚ ਇਹ ਓਪਨ ਕਰਨਗੇ ਉਹ ਚ ਤੁਹਾਡੇ ਚਾਂਸਿਸ ਕਾਫੀ ਹਾਈ ਹੋਣਗੇ। ਸੋ ਇੱਦਾਂ ਦਾ ਰੀਜ਼ਨ ਇਹਨਾਂ ਨੇ ਸਪੈਸੀਫਿਕ ਕਿਸੇ ਨੂੰ ਨਹੀਂ ਦਿੱਤਾ ਕਿ ਤੁਹਾਡੀ ਕਿਉਂ ਰਿਫਿਊਜ਼ ਹੋਈ ਆ, ਉਹਦਾ ਸਿਰਫ ਤੇ ਸਿਰਫ ਇੱਕ ਰੀਜ਼ਨ ਹੈ ਕਿ ਇਹਨਾਂ ਦੀ ਕੈਪ ਜਿਹੜੀ ਆ ਉਹ ਰੀਚ ਹੋ ਗਈ ਸੀ।
ਜੀ ਹਾਂਜੀ, ਤੇ ਸਰ ਜਿੱਦਾਂ ਮਤਲਬ ਕਿ ਜਿੱਦਾਂ ਮੈਂ ਮੇਰਾ ਜਿੱਦਾਂ ਸਟੂਡੈਂਟ ਵੀ ਸੋਰੀ ਮੇਰੇ ਜਿਹੜੀ ਟੀ ਆਰ ਆ ਅਗਸਤ ਵਿੱਚ ਐਕਸਪਾਇਰ ਹੋ ਜਾਣੀ ਸੀਗੀ, ਮਤਲਬ ਹੋ ਜਾਣੀ ਆ ਜਿੱਦਾਂ 30th ਅਗਸਤ ਨੂੰ, ਤੇ ਸਰ ਮੈਂ ਜਿੱਦਾਂ ਇੱਕ ਗੱਲ ਹੋਰ ਪੁੱਛਣੀ ਸੀਗੀ ਜਿੱਦਾਂ ਮੈਂ ਹੁਣ ਸਟੱਡੀ ਮਤਲਬ ਕਿ ਮੈਂ ਇੱਥੇ ਹੀ ਰੀਜਨਲ ਵਿੱਚ ਮੈਨੂੰ ਲੈਣੀ ਚਾਹੀਦੀ ਜਾਂ ਫਿਰ ਕੋਈ ਹੋਰ ਸਟੇਟ ਮੂਵ ਕਰਨੀ ਚਾਹੀਦੀ, ਮੈਨੂੰ ਇਹ ਨੀ ਸਮਝ ਆ ਰਿਹਾ ਹੁਣ।
ਦੇਖੋ ਤੁਸੀਂ ਅਗਰ ਕਮਿਟਮੈਂਟ ਸ਼ੋ ਕਰਨੀ ਹੈ ਨਿਊ ਸਾਊਥ ਵੇਲਸ ਨੂੰ ਤੇ ਤੁਹਾਨੂੰ ਉੱਥੇ ਹੀ ਸਟਿਕ ਰਹਿਣਾ ਚਾਹੀਦਾ, ਠੀਕ ਹੈ? ਕਿਉਂਕਿ 491 ਦੀ ਅਗਰ ਆਪਾਂ ਰਿਕੁਆਇਰਮੈਂਟ
ਦੇਖੀਏ ਸਰ ਜਿੱਦਾਂ ਸਟੱਡੀ ਜਿੱਦਾਂ ਮੈਂ ਹਾਂਜੀ
ਤੁਸੀਂ ਬੋਲੋ
ਜੀ ਜਸ
ਹਾਂਜੀ ਸਰ ਮੈਂ ਇੱਕ ਪੁੱਛਣਾ ਸੀ ਕਿ ਜਿੱਦਾਂ ਸਟੱਡੀ ਜਿੱਦਾਂ ਮਤਲਬ ਕਿ ਮੈਂ ਆਲਰੇਡੀ ਅਕਾਊਂਟਿੰਗ ਕੀਤੀ ਸਰ ਇੱਥੇ ਹੁਣ, ਤੇ ਮਤਲਬ ਕਿ ਮੈਨੂੰ ਹੁਣ ਅੱਗੇ ਸਟੱਡੀ ਮਤਲਬ ਕਿਹੜੀ ਲੈਣੀ ਚਾਹੀਦੀ ਆ?
ਕਾਫੀ ਕਹਿ ਲਓ ਇਹਦਾ ਡਾਇਵਰਸ ਆਂਸਰ ਆ। ਪਹਿਲੀ ਗੱਲ ਤੇ ਕਿ ਤੁਹਾਡਾ ਇੰਟਰਸਟ ਕਿਸ ਫੀਲਡ ਚ ਆ, ਠੀਕ ਹੈ? ਨਾਰਮਲੀ ਜਿਹੜੇ ਅਕਾਊਂਟੈਂਟਸ ਆ ਜਾਂ ਆਈ ਟੀ ਵਾਲੇ ਐਪਲੀਕੈਂਟਸ ਆ ਉਹ ਮੈਨੇਜਮੈਂਟ ਰਿਲੇਟਡ ਕੋਰਸਿਸ ਲੈਂਦੇ ਆ ਤਾਂ ਕਿ ਉਹਨੂੰ ਰਿਲੇਟ ਕਰ ਸਕਣ ਆਪਣੇ ਪ੍ਰੀਵੀਅਸ ਕੋਰਸ ਨਾਲ, ਠੀਕ ਹੈ? ਸੋ ਓਬਵੀਅਸਲੀ ਅਗਰ ਤੁਹਾਡਾ ਕੁਸ਼ਚਨ ਹੈ ਕਿ ਮੈਂ ਕੀ ਸੁਜੈਸਟ ਕਰਾਂ, ਤੁਸੀਂ ਮੈਨੇਜਮੈਂਟ ਕਿਉਂਕਿ ਉਹ ਚ ਤੁਹਾਡਾ ਜਿਹੜਾ ਜੀ ਟੀ ਸਟੇਟਮੈਂਟ ਹੈ ਨਾ ਜਿਹੜਾ ਆਪਾਂ ਸਟੂਡੈਂਟ ਵੀਜ਼ਾ ਦੇ ਸਕਸੈਸ ਲਈ ਮੇਨ ਜੀ ਟੀ ਈ ਸਟੇਟਮੈਂਟ ਦੀ ਲੋੜ ਹੁੰਦੀ ਆ, ਉਹ ਚ ਜੀ ਟੀ ਸਟੇਟਮੈਂਟ ਤੁਸੀਂ ਕਲੀਅਰ ਬਣਾ ਸਕਦੇ ਕਿ ਮੈਂ ਮੈਨੇਜਮੈਂਟ ਕਿਉਂ ਲੈ ਰਹੀ ਹਾਂ ਆਪਣਾ ਪ੍ਰੋਫੈਸ਼ਨਲ ਕੋਰਸ ਕਰਨ ਤੋਂ ਬਾਅਦ।
ਹਾਂਜੀ ਸਰ, ਜਿੱਦਾਂ ਮੈਂ ਮਤਲਬ ਕਿ ਇੱਕ ਦੂਸਰੇ ਲਾਈਕ ਹੋਰ ਜਿਹਨਾਂ ਨਾਲ ਕੰਸਲਟ ਕੀਤਾ ਸਰ, ਉਹ ਮੈਨੂੰ ਰੈਕਮੈਂਡ ਕਰ ਰਿਹਾ ਨਰਸਿੰਗ ਲਈ ਜਿੱਦਾਂ ਕਿ ਤੁਸੀਂ ਡਿਪਲੋਮਾ ਆਫ ਨਰਸਿੰਗ ਲੈ ਲਓ ਸਰ, ਜੇ ਮੈਂ ਮਤਲਬ ਕਿ ਉਹ ਫੀਲਡ ਮਤਲਬ ਉਸ ਚੀਜ਼ ਚ ਜਾਣੀ ਆ ਤਾਂ ਮਤਲਬ ਕਿ ਜੇ ਮੰਨ ਲਓ ਇਹ 491 ਨਿਊ ਸਾਊਥ ਵੇਲਸ ਦਾ ਕੁਛ ਨਹੀਂ ਆਉਂਦਾ, ਜੇ ਮੈਂ ਡਿਪਲੋਮਾ ਆਫ ਨਰਸਿੰਗ ਲੈਣੀ ਤਾਂ ਮੈਨੂੰ ਕਿੱਦਾਂ ਵੀਜ਼ਾ ਮਿਲ ਜੂਗਾ ਅੱਗੇ? ਮੈਨੂੰ ਇਹ ਵੀ ਆ ਥੋੜਾ ਕਿ ਕਿਉਂਕਿ ਮੈਨੂੰ ਮੈਂ ਕੋਈ ਉਹਨਾਂ ਮਤਲਬ ਪ੍ਰੀਵੀਅਸ ਸਟੱਡੀ ਨਹੀਂ ਹੈਗੀ ਮੇਰੀ ਉਹਦੇ ਵਿੱਚ।
ਮੈਂ ਇਹਦਾ ਆਂਸਰ ਤੁਸੀਂ ਆਪ ਹੀ ਦਿੱਤਾ ਹੈ, ਲੇਕਿਨ ਦੇਖੋ ਨਰਸਿੰਗ ਅੱਜ ਦੀ ਡੇਟ ਚ ਕਾਫੀ ਫੇਮਸ ਕੋਰਸ ਹੋ ਗਿਆ। ਕਿਉਂ ਹੋ ਗਿਆ ਕਿ ਨਰਸਿੰਗ ਚ ਪਹਿਲਾਂ ਵੀ ਆਪਸ਼ਨ ਕਾਫੀ ਜ਼ਿਆਦਾ ਸੀ, ਲੇਕਿਨ ਆ ਕੋਰੋਨਾ ਵਾਇਰਸ ਕਰਕੇ ਦੇਖਿਆ ਜਾਵੇ ਤੇ ਅੱਜ ਦੀ ਡੇਟ ਚ ਇਨਵਾਈਟਸ ਮੈਕਸੀਮਮ ਨਰਸਿਸ ਨੂੰ ਆ ਰਿਹਾ। ਪਰ ਮੈਂ ਸੁਜੈਸਟ ਇਹ ਨਹੀਂ ਕਰੂੰਗਾ ਕਿ ਅਗਰ ਤੁਹਾਡਾ ਪਿਛਲਾ ਕੋਈ ਲੈਣਾ ਦੇਣਾ ਨਹੀਂ ਆ ਨਰਸਿੰਗ ਨਾਲ, ਤੇ ਮਾਈ ਚਾਂਸਿਸ ਨਹੀਂ, ਮੈਂ ਕਹੂੰਗਾ ਚਾਂਸਿਸ ਹੈਗੇ ਆ ਕਿ ਤੁਹਾਡੇ ਰਿਫਿਊਜ਼ਲ ਆ ਸਕਦੀ ਆ, ਕਿਉਂਕਿ ਤੁਹਾਡਾ ਜੀ ਟੀ ਸਟੇਟਮੈਂਟ ਜਿਹੜੀ ਆ ਉਹ ਤੇ ਤੁਸੀਂ ਕਿੱਦਾਂ ਰਿਲੇਟ ਕਰੋਗੇ ਕਿ ਮੇਰਾ ਜਿਹੜਾ ਅਕਾਊਂਟਿੰਗ ਜੋ ਵੀ ਮੈਂ ਕੀਤਾ ਹੈ ਉਹ ਨਰਸਿੰਗ ਨਾਲ ਰਿਲੇਟਡ ਹੈ। ਮੈਂ ਨਹੀਂ ਕਹਿਣਾ ਤੁਹਾਡੀ ਸ਼ੋਰਟ ਸ਼ੋਰਟ ਰਿਫਿਊਜ਼ਲ ਆਊਗੀ, ਲੇਕਿਨ ਚਾਂਸਿਸ ਹਾਈ ਕਿਉਂਕਿ ਤੁਹਾਡੀ ਜੀ ਟੀ ਸਟੇਟਮੈਂਟ ਜਿਹੜੀ ਆ ਉਹ ਸਾਊਂਡ ਜਾਂ ਸਟਰੋਂਗ ਇਨਫ ਨਹੀਂ ਬਣੂਗੀ।
ਠੀਕ ਹੈ ਸਰ,
ਗੁਡ ਲੱਕ ਜਸਪ੍ਰੀਤ ਜੀ।
ਓਕੇ ਜੀ, ਬੈਸਟ ਆਫ ਲੱਕ।
ਥੈਂਕ ਯੂ ਸਰ, ਥੈਂਕ ਯੂ ਮੈਮ
ਜੀ, ਧੰਨਵਾਦ। ਅਗਲਾ ਸਵਾਲ ਲਵ ਕਮਲ ਹੋਰਾਂ ਦਾ ਸ਼ਾਮਲ ਕਰਦੇ ਹਾਂ ਜੀ। ਲਵ ਕਮਲ ਗਿੱਲ ਸਾਡੇ ਨਾਲ ਸ਼ਾਮਲ ਹੋਏ ਨੇ ਵੀਡੀਓ ਦੇ ਜ਼ਰੀਏ। ਇਨ੍ਹਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਰ ਦੇ ਗੋਇੰਗ ਟੂ ਅਪਰੂਵ ਸਟੂਡੈਂਟ ਡਿਪੈਂਡੈਂਟ ਕੰਬਾਈਨ ਐਪਲੀਕੇਸ਼ਨ?
ਸੋ ਕੰਬਾਈਨ ਦਾ ਮੇਰੇ ਹਿਸਾਬ ਨਾਲ ਇਹ ਕਹਿ ਰਹੇ ਨੇ ਕਿ ਜੇ ਕਿਸੇ ਨੇ ਆਫਸ਼ੋਰ ਤੋਂ ਸਟੂਡੈਂਟ ਦੇ ਨਾਲ ਡਿਪੈਂਡੈਂਟ ਲਾਇਆ ਹੈ ਤੇ ਉਹਨਾਂ ਦੀਆਂ ਵੀ ਅਪਰੂਵ ਹੋ ਗਈਆਂ ਜਾਂ ਨਹੀਂ ਹੋ ਗਈਆਂ। ਲਵ ਕਮਲ ਜੀ, ਇਹ ਰੂਲ ਜਿਹੜਾ ਜਾਂ ਅਨਾਊਂਸਮੈਂਟ ਜਿਹੜੀ ਆ ਉਹ ਸਾਰਿਆਂ ਨੂੰ ਅਪਲਾਈ ਕਰਦੀ ਹੈ, ਐਸ ਲੌਂਗ ਐਸ ਆਪਾਂ ਜੈਨੂਇਨ ਸਟੂਡੈਂਟ ਆ, ਠੀਕ ਹੈ? ਤੇ ਆਪਣੇ ਚਾਂਸਿਸ ਆਫ ਸਕਸੈਸ ਓਬਵੀਅਸਲੀ ਹਾਈ ਆ। ਅਗਰ ਤੁਸੀਂ ਮੈਰਿਡ ਆ ਜਾਂ ਨਹੀਂ ਮੈਰਿਡ ਆ ਉਹਦਾ ਕੋਈ ਇਸ ਨਾਲ ਲੈਣਾ ਦੇਣਾ ਨਹੀਂ ਹੈ। ਹਾਲਾਂਕਿ ਜੇ ਤੁਸੀਂ ਮੈਰਿਡ ਜਸਟ ਰੀਸੈਂਟਲੀ ਹੋਏ ਆ ਤੇ ਡਿਪਾਰਟਮੈਂਟ ਤੁਹਾਨੂੰ ਸਵਾਲ ਪੁੱਛ ਸਕਦਾ ਹੈ ਕਿ ਯੂ ਨੋ ਇੱਕ ਤੇ ਵੀਜ਼ਾ ਪਰਪਸ ਲਈ ਹੀ ਤਾਂ ਤੁਸੀਂ ਮੈਰਿਡ ਨਹੀਂ ਹੋਏ, ਠੀਕ ਹੈ? ਸੋ ਮੇਕ ਸ਼ੋਰ ਲਵ ਕਮਲ ਜੀ ਕਿ ਤੁਸੀਂ ਨਾਲ ਡਿਪੈਂਡੈਂਟ ਦੇ ਜਿਹੜੇ ਡਾਕੂਮੈਂਟ ਹੈ ਉਹ ਕੱਲਾ ਮੈਰਿਜ ਸਰਟੀਫਿਕੇਟ ਨਾਲ ਲਾ ਕੇ ਤੁਸੀਂ ਹੋਰ ਵੀ ਐਡੀਸ਼ਨਲ ਇਨਫੋਰਮੇਸ਼ਨ ਜ਼ਰੂਰ ਲਾਓ ਜਿਹਦੇ ਨਾਲ ਇਹ ਪ੍ਰੂਵ ਹੋ ਸਕੇ ਕਿ ਤੁਹਾਡਾ ਰਿਲੇਸ਼ਨਸ਼ਿਪ ਜਿਹੜਾ ਉਹ ਕੰਪਲੀਟਲੀ ਜੈਨੂਇਨ ਹੈ। ਸੋ ਹਾਂਜੀ, ਅਗਰ ਤੁਹਾਡਾ ਸ਼ੋਰਟ ਯੂ ਨੋ ਕਹਿ ਲਓ ਸ਼ਾਰਟ ਆਂਸਰ ਇਹ ਹੈ ਕਿ ਹਾਂਜੀ ਉਹ ਚ ਸਟੂਡੈਂਟ ਡਿਪੈਂਡੈਂਟ ਵੀ ਇਨਕਲੂਡਿਡ ਹੈ।
जी सो दोस्तों तुसी सुन रहे हो द माइग्रेशन शो और साडे नाल जुड़न दे लई टेलीग्राम ईमेल ते चल रही वीडियो दे कमेंट सैक्शन दे विच भेज सकदे हो अपने सवाल पर इत्थे असी दसना चाहांगे कि जेड़े सवाल सानू तुसी मैसेंजर दे जरिए भेजण दी कोशिश चो ओ सवाल असी प्रोग्राम दौरान शामिल नहीं कर पावांगे सो इसलिए बेनती इही है कि चल रही वीडियो दे जरिए जेड़े वध तों वध सवाल तुसी अपने भेजो या फिर तुसी सानू कॉल कर सकदे हो 02-8599-2811 ते सो द माइग्रेशन शो दे विच अगला सवाल शामिल करदे आ रविंदर चौहान होरां दा। रविंदर चौहान पुछना चाह रहे ने जी 190 वीजा न्यू साउथ वेल्स बारे कम्युनिटी वर्कर दे बारे कहिंदे ओहदे बारे दस्सियो जी।
हांजी देखो नॉन प्रोराटा ऑक्यूपेशन है तुहाडी कम्युनिटी वर्क है जिहड़ी है 190। अगर तुसीं 190 दे स्टेट नॉमिनेशन दे रिक्वायरमेंट्स मीट करदे आ ठीक है ते अज दी डेट च मैं दे पॉइंट्स किसी भी ऑक्यूपेशन दे दसना या पास पॉइंट्स दसना ये पॉसिबल इसलिए नहीं है क्योंकि इनवाइट्स बहुत स्पेसिफिक आ रही हैं ठीक है तो 190 स्टेट नॉमिनेशन के रिक्वायरमेंट्स मीट कर रहे हैं तो ऑब्वियसली ताड़े चांसेस है गया डिपेंड करता ताड़े पॉइंट्स किन्ने आ हायर द पॉइंट्स द बेटर।
जी बिल्कुल अगला सवाल एम के देव होरां दी आईडी तो लैने एम के देव पुछना चाह रहे ने कहंदे आई गॉट रिप्लाई फ्रॉम न्यू साउथ वेल्स दैट दे कैन नॉट फाइनलाइज माई एप्लीकेशन फॉर 491 एट द मोमेंट बट दे विल गिव प्रायोरिटी व्हेन इट ओपन्स अगेन प्लीज एडवाइज कहंदे
असीम सवाल है जिहड़े हुणे जसप्रीत जी ने कॉल करके आपां नूं पुछिया सी एम के देव जी
जी
आंसर ए है कि हाँ जी तुहानू प्रायोरिटी जरूर मिलेगी जो नेक्स्ट राउंड ओपन होंदा होपफुली ऑगस्ट च ते प्लीज निराश ना हो मेरे कहने यू नो ए सोच लो कि अगर 100 जेडे आंसर या जिहड़ियां एप्लीकेशंस या उन्हां नूं 200 या 300 या 500 मिल गए ठीक है बट तुसीं उस पर अप्लाई कर चुके हैं
ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਇਸ ਵੇਲੇ 751 ਤੋਂ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ
ਹੈਲੋ ਹਾਂਜੀ ਮੈਮ ਮੈਂ ਸਰਬਜੀਤ ਬੋਲ ਰਿਹਾ
ਹਾਂਜੀ ਸਰਬਜੀਤ ਜੀ ਕੀ ਸਵਾਲ ਹੈ ਤੁਹਾਡਾ
हाँ जी मैम मैं ना बीएस ग्रेजुएशन
की है मैं लगता बच्चा रो रहा है जी जी
हाँ जी सॉरी मैम
जे तुसी बात करनी है गल कोई गल नहीं पर जे हो सकती है तो आप कर दें जी
या हाँ जी हाँ जी
हाँ जी
एक्चुअली मैम मैं बीएस ग्रेजुएशन की थी कि आपने इंडिया तो
जी
तो अच्छे हम मेरी जिधर असेसमेंट भी हो गई है I got a 6 each.
Ji.
I got 7 each, sorry.
Ji, ji.
Hello?
Haanji, haanji, continue karo.
I got 7 each. Hone kisi mainu hai, so main Brisbane to Queensland to bol rahe hain.
Ji.
Haanji, to main hun TR te hain. Mainu jada extra wala voucher da, maybe 1 month wo certificate mil jana hai. Free extension jada extra da.
देखो आज दी डेट च मैं पहलो भी दस चुका कि जेडे हेल्थ प्रोफेशनल्स आ अगर तुहाडे कोल एपरा दी स्किल असैसमेंट आ गई आ ठीक है तो तुसी 491 ते 190 एम कर सकदे आ अज दी डेट च इनवाइट्स काफी आ रहे ने तुहाडे कोल 7 ईच ऑलरेडी हैगे आ तुसी पॉइंट्स ते असैसमेंट अपनी कीती आ कि नहीं
हां जी मेरी हैगी आ पर एक्चुअली मैं कंफ्यूज है कि वो क्वींसलैंड जिदा ओपन मे बी नहीं करता जिदा न्यू साउथ वेल्स ने पिछले की या मेलबोर्न ने की मैं ये गाइड करो मैं इतो मूव होव या इतना वेट करा जिदा इतनी जॉब फाइंड करा रीजनल एरिया या मेलबोर्न या
नहीं एक काफी तुसी ना डाइवर्स क्वेश्चन पूछ रहे हैं पहली चीज जे तुसी हेल्थ प्रोफेशनल या जे तुसीं अज दी डेट च क्वींसलैंड च भी आ ते इन्हां ने हले अनाउंस नहीं कीता लेकिन इन्हां दी स्टेट नॉमिनेशन जरूर ओपन होणगियां ते जे तुहाडे कोल ऑब्वियसली तुहानूं रजिस्ट्रेशन लई 7 ईच चाहीदे आ तुहाडे पॉइंट्स हाई होणे आ ते इस लई तुसीं ऑब्वियसली रिक्वायरमेंट अगर मीट करदे आ स्टेट दियां ते तुहाडे चांसिस वैसे ही हाई आ अज दी डेट च हेल्थ प्रोफेशनल ही हैगे ने जिन्हां नूं इनवाइट्स आ रहियां ਸੋ ਅਗਰ ਮੈਂ ਸਾਡੀ ਇੱਥੇ ਆਵਾਂ ਤੇ ਓਬਵੀਅਸਲੀ ਆਲ ਬੀ ਮੈਂ ਕੁਈਨਸਲੈਂਡ ਤੋਂ ਵੇਟ ਕਰਕੇ ਕੁਈਨਸਲੈਂਡ ਚ ਵੇਟ ਕਰਕੇ ਸਟੇਟ ਨੋਮੀਨੇਸ਼ਨ ਤੇ 189 ਬਾਰੇ ਵੀ ਸੋਚੂਗਾ ਮੈਂ
ਜੀ। 189 ਖੁੱਲ ਕੇ ਜੇਕਰ ਤੁਸੀਂ ਆਪਣਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਾਅਦ ਵਿੱਚ ਕਾਲ ਕਰ ਸਕਦੇ ਹੋ ਨਿੱਜੀ ਤੌਰ ਤੇ ਰਣਬੀਰ ਹੋਰਾਂ ਨੂੰ। ਸੋ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਹੋਰ ਦੋਸਤਾਂ ਦੇ ਸਵਾਲ ਜਿਹੜੇ ਸ਼ਾਮਲ ਕਰਦੇ ਆ ਤੁਹਾਡੇ ਲਈ ਗੁੱਡ ਲੱਕ ਜੀ। ਧੰਨਵਾਦ ਜੀ। ਅਗਲਾ ਸਵਾਲ ਜੀ, ਅਗਲਾ ਸਵਾਲ ਸ਼ਾਮਲ ਕਰਦੇ ਆ ਗੀਤੂ ਸੇਠੀ ਹੋਰਾਂ ਦਾ। ਗੀਤੂ ਜੀ ਪੁੱਛ ਰਹੇ ਨੇ ਇਨ ਜੋਬ ਰੈਡੀ ਪ੍ਰੋਗਰਾਮ ਵੈਨ ਆਰ ਦੇ ਟੇਕਿੰਗ ਜੇ ਆਰ ਡਬਲਯੂ ਟੈਸਟ exactly after 863 hours or later on. I have finished 880 hours, yani 880 hours, but no LO assigned and no hours updated.
Haan ji Geetu ji, eh TRA de naal aaj di date ch kaafi delays chal diyan ne. Last meri jehdi telephonic conversation inna na hoyi hai, inna ne aap admit kita si ki saade jehda ਬੈਕਲੋਗ ਆ ਬਹੁਤ ਜ਼ਿਆਦਾ ਵਾ ਇਹਨਾਂ ਕੋਲ, ਇਸ ਲਈ ਤੁਹਾਡੇ ਆਵਰਸ, ਮੇਰਾ ਅੰਦਾਜ਼ਾ ਹੈ ਕਿ ਇਸ ਲਈ ਤੁਹਾਡੇ ਆਵਰਸ ਜਿਹੜੇ ਆ ਉਹ ਅਪਡੇਟ ਨਹੀਂ ਹੋਇਆ। ਬੈਸਟ ਵੇ ਇਹਦਾ ਇਹਨੂੰ ਫੋਲੋ ਅਪ ਕਰਨ ਦਾ ਹੈ TRA ਨੂੰ ਡਾਇਰੈਕਟ ਰਿੰਗ ਕਰਕੇ, ਕਾਫੀ ਵੇਟ ਅੱਜ ਦੀ ਡੇਟ ਚ ਹੈਗੀ ਆ, 40 ਮਿੰਟ ਦੀ ਵੇਟ ਆ, ਬਟ ਉਹਨਾਂ ਨਾਲ ਗੱਲ ਕਰਕੇ ਪਲੀਜ਼ ਉਹਨਾਂ ਨੂੰ ਰਿਕੁਐਸਟ ਕਰੋ ਕਿ ਤੁਹਾਡੇ ਆਵਰਸ ਜਿਹੜੇ ਉਹ ਅਪਡੇਟ ਕਰ ਦੇਣ। ਸੋ ਬੈਸਟ ਐਡਵਾਈਸ ਜਿਹੜੀ ਮੈਂ ਤੁਹਾਨੂੰ ਦੇ ਸਕਦਾ ਅੱਜ ਦੀ ਡੇਟ ਚ, ਪਲੀਜ਼ ਉਹਨਾਂ ਨੂੰ ਰਿੰਗ ਕਰਕੇ ਉਹਨਾਂ ਨਾਲ ਫੋਲੋ ਅਪ ਕਰੋ, ਅਗਰ ਤੁਹਾਡੇ ਆਵਰਸ ਜਿਹੜੇ ਆ ਇਹ ਕਾਫੀ ਕਾਮਨ ਪ੍ਰੋਬਲਮ ਆ। ਸੋ ਆਵਰਸ ਜਿਹੜੇ ਅਪਡੇਟ ਨਹੀਂ ਹੋਏ ਆ ਪੋਰਟਲ ਤੇ, ਬਟ ਤੁਹਾਡੇ ਲਈ ਕਾਫੀ ਇੰਪੋਰਟੈਂਟ ਹੈ, ਸੋ ਜਸਟ ਮੇਕ ਸ਼ੋਰ ਕਿ ਤੁਸੀਂ ਉਹਨਾਂ ਨੂੰ ਰਿੰਗ ਕਰਕੇ ਅਪਡੇਟ ਉਹਨਾਂ ਤੋਂ ਲਓ
ਜੀ। ਅਗਲਾ ਸਵਾਲ ਸਿੰਘ ਗੈਰੀ ਹੋਰਾਂ ਦੀ ਆਈਡੀ ਤੋਂ ਸਾਡੇ ਤੱਕ ਪਹੁੰਚਿਆ, ਉਹਨਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਸਿੰਘ ਗੈਰੀ ਪੁੱਛ ਰਹੇ ਨੇ ਸ਼ੈਫ ਨਿਊ ਸਾਊਥ ਵੇਲਸ 75+5 ਸਟੇਟ, ਯਾਨੀ ਕਿ 80 ਪੁਆਇੰਟਸ ਨੇ, ਹਾਊ ਮੈਨੀ ਚਾਂਸਿਸ ਸ਼ੈਫ 190 ਨਿਊ ਸਾਊਥ ਵੇਲਸ ਜੀ?
ਮੈਰੀ ਸਿੰਘ ਜੀ, 80 ਪੁਆਇੰਟਸ ਫੋਰ ਨਿਊ ਸਾਊਥ ਵੇਲਸ ਇਸ ਨੋਮੀਨੇਸ਼ਨ ਅੰਡਰ ਟ੍ਰੇਡ, ਜਿੱਦਾਂ ਸ਼ੈਫ ਆ ਆਪਣਾ ਪੁਆਇੰਟਸ ਤੇ ਕਾਫੀ ਵਧੀਆ ਨੇ, ਠੀਕ ਆ, ਪਰ ਅੱਜ ਦੀ ਡੇਟ ਜਿੱਦਾਂ ਮੈਂ ਆ ਕੋਵਿਡ ਦਾ ਦੱਸ ਰਿਹਾ ਹੈ ਕਿ ਜਿਹੜੇ ਇਨਵਾਈਟਸ ਨੇ ਉਹ ਘੱਟ ਆ ਰਹੇ ਨੇ, ਲੇਕਿਨ 80 ਇਜ਼ ਅ ਵੈਰੀ ਗੁੱਡ ਸਕੋਰ, ਸੋ ਇਸ ਲਈ ਚਾਂਸਿਸ ਤੁਹਾਡੇ ਹੈਗੇ ਨੇ ਕਿ ਆਉਣ, ਭਾਵੇਂ ਡਿਲੇ ਹੋਵੇ ਥੋੜੀ, ਲੇਕਿਨ ਆਓਗੇ ਜ਼ਰੂਰ
ਜੀ। ਅਗਲਾ ਸਵਾਲ ਉਦੇ ਢਡਾਲ ਜੀ ਕਰ ਰਹੇ ਨੇ ਜੀ, ਇਹਨਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਉਦੇ ਜੀ ਪੁੱਛ ਰਹੇ ਨੇ ਵਾਂਟ ਟੂ ਨੋ ਦੈਟ ਗੋਟ ਪ੍ਰੀ ਇਨਵਾਈਟਸ ਫਾਰ ਕੁਈਨਜ਼ਲੈਂਡ 491, ਬਟ ਦੇ ਕੁਡ ਨਾਟ ਡਿਸਾਈਡ ਅਵਰ ਐਪਲੀਕੇਸ਼ਨ ਬਾਈ 30th June 2020 ਐਂਡ ਸੈਂਡ ਅਸ ਐਨ ਈਮੇਲ ਵਿਥ ਆਪਸ਼ਨ ਦੈਟ ਵੀ ਵਿਲ ਹੋਲਡ ਯੂਰ ਐਪਲੀਕੇਸ਼ਨ ਔਰ ਯੂ ਕੈਨ ਗੈਟ ਰੀਫੰਡ ਆਫ $200 sponsorship fees. So when new quota is available to Queensland state, we will get final invitation or not?
Chitari, oh, hold kar rahe ne, to obviously unna ne eh kya hua ki asi hold karange the next lot se tadiyan jehdiyan applications unna nu prioritize karange ude ji, theek hai? So agar tada sawal hai ki mainu hold karna chahida ya mainu refund le lena chahida, better ahi hai ki agar oh hold kar rahe hai, let them hold it. ਸੈਕਿੰਡ ਜਦੋਂ ਇਹਨਾਂ ਕੋਲ, ਕਿਉਂਕਿ 30 June ਤੱਕ ਆਪਾਂ ਨੂੰ ਪਤਾ ਹੈ ਕਿ ਜਿਹੜੇ ਕੋਟਾਸ ਹੈ ਉਹ ਸਾਰੇ ਮੀਟ ਹੋ ਜਾਂਦੇ ਆ, ਉਸ ਤੋਂ ਬਾਅਦ ਇਨਵਾਈਟਸ ਨਹੀਂ ਹੁੰਦੀਆਂ। ਨਿਊ ਸਾਊਥ ਵੇਲਸ ਨਾਲ ਵੀ ਆਈ ਵੀ ਹੋਇਆ ਤੇ ਕੁਈਨਜ਼ਲੈਂਡ ਜਾਂ ਹਰ ਇੱਕ ਸਟੇਟ ਨਾਲ ਆਲਮੋਸਟ ਆਹੀ ਕ੍ਰਾਈਟੇਰੀਆ ਜਿਹੜਾ ਕਿ ਅਗਰ ਉਹਨਾਂ ਦੀ ਕੈਪ ਮੀਟ ਹੋ ਜਾਂਦੀ ਆ ਫਿਰ ਉਹ ਹੋਲਡ ਤੇ ਜਾਂ ਰਿਫਿਊਜ਼ਲਸ ਭੇਜਣੀਆਂ ਸ਼ੁਰੂ ਕਰ ਦਿੰਦੇ ਨੇ। ਸੋ ਅਗਰ ਤੁਹਾਡੀ ਹੋਲਡ ਤੇ ਉਹਨਾਂ ਨੇ ਰੱਖੀ ਆ ਤੇ ਪਲੀਜ਼ ਲੈਟ ਇਟ ਪਲੇਸ
ਜੀ। ਅਗਲਾ ਸਵਾਲ ਐਮ ਕੇ ਦੇਵ ਹੋਰਾਂ ਨੇ ਦੁਬਾਰਾ ਕੀਤਾ, ਮੈਨੂੰ ਲੱਗਦਾ ਦੇਵ ਸਾਹਿਬ ਤੁਹਾਡਾ ਸਵਾਲ ਅਸੀਂ ਪਹਿਲਾਂ ਸਾਂਝਾ ਕਰ ਚੁੱਕੇ ਹਾਂ ਤੇ ਇਹਨਾਂ ਨੇ ਸ਼ਾਇਦ ਉਹੀ ਦੁਹਰਾਉਣਾ ਚਾਹਿਆ, ਪਰ ਉਸ ਤੋਂ ਪਹਿਲਾਂ ਦਵਿੰਦਰ ਚੀਮਾ ਹੋਰਾਂ ਨੇ ਧੰਨਵਾਦ ਵੀ ਕੀਤਾ ਤੇ ਅੰਕੁਰ ਬਾਂਸਲ ਹੋਰਾਂ ਨੇ ਵੀ ਆਪਣੇ ਸਵਾਲ ਲਈ ਤੁਹਾਡਾ ਧੰਨਵਾਦ ਕੀਤਾ। ਗੁਰਚਰਨਜੀਤ ਸਿੰਘ ਅਗਲਾ ਸਵਾਲ ਸ਼ਾਮਲ ਕਰ ਰਹੇ ਨੇ। ਗੁਰਚਰਨਜੀਤ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ ਜੀ ਇਸ ਵੇਲੇ। ਗੁਰਚਰਨਜੀਤ ਪੁੱਛ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ। ਸਤਿ ਸ੍ਰੀ ਅਕਾਲ ਜੀ। ਕਹਿੰਦੇ ਆਈ ਹੈਵ ਕੁਐਸਚਨ ਰਿਗਾਰਡਿੰਗ ਮਾਈ ਸਟੂਡੈਂਟ ਐਕਸਟੈਂਸ਼ਨ। ਆਈ ਅਪਲਾਈਡ ਮਾਈ ਵੀਜ਼ਾ ਇਨ ਫੈਬ ਐਂਡ ਆਈ ਐਡਿਡ ਮਾਈ ਵਾਈਫਸ ਫਾਈਲ ਵਿਦ ਮਾਈ ਐਕਸਟੈਂਸ਼ਨ, ਬਟ ਆਈ ਡਿਡਨਟ ਰਿਸੀਵ ਮਾਈ ਵੀਜ਼ਾ ਯੈਟ ਐਂਡ ਮਾਈ ਸਟੱਡੀਜ਼ ਨੀਅਰਲੀ ਫਿਨਿਸ਼ਡ।
ਹਾਂਜੀ, ਕਾਫੀ ਜਾਣਿਆਂ ਦੇ ਮੈਂ ਜਿੱਦਾਂ ਕਿਹਾ ਕਿ ਹੋਲਡ ਤੇ ਐਪਲੀਕੇਸ਼ਨਸ ਪਏ ਹੋਏ ਸੀ। ਸੋ ਗੁਰਚਰਨਜੀਤ ਜੀ, ਤੁਹਾਡਾ ਵੀ ਉਹੀ ਸੀਨ ਹੈ ਕਿ ਸਰਕਮਸਟੈਂਸਿਸ ਉਹੀ ਨੇ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਉਹ ਕਾਫੀ ਟਾਈਮ ਤੋਂ ਹੋਲਡ ਤੇ ਪਈ ਹੋਈ ਆ, ਤੇ ਜਿੱਦਾਂ ਅਨਾਊਂਸਮੈਂਟ ਹੁਣ ਆਈ ਆ ਉਹਦਾ ਫਰਕ ਇੱਥੇ ਵੀ ਦੇਖਿਆ ਜਾ ਸਕਦਾ ਤੇ ਤੁਹਾਡਾ ਡਿਸੀਜਨ ਜਿਹੜਾ ਉਹ ਜਲਦੀ ਆਉਣ ਦੇ ਚਾਂਸਿਸ ਹੈਗੇ ਨੇ। ਤੁਸੀਂ ਸਟੂਡੈਂਟ ਵੀਜ਼ਾ ਸੈਕਸ਼ਨ ਨੂੰ ਈਮੇਲ ਭੇਜ ਕੇ ਰਿਕੁਐਸਟ ਵੀ ਕਰ ਸਕਦੇ ਹਾਂ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਫਾਈਨਲਾਈਜ਼ ਕੀਤੀ ਜਾਵੇ। ਸੋ ਪਲੀਜ਼ ਮੈਂ ਰਿਕੁਐਸਟ ਕਰੂੰਗਾ ਤੁਸੀਂ ਇੱਕ ਵਾਰ ਜ਼ਰੂਰ ਉਹਨਾਂ ਨੂੰ ਫਾਲੋ ਅਪ ਈਮੇਲ ਭੇਜੋ ਕਿ ਮੇਰੀ ਐਪਲੀਕੇਸ਼ਨ ਜਿਹੜੀ ਉਹ ਡਿਸਾਈਡ ਕੀਤੀ ਜਾਵੇ।
ਜੀ ਐਮ ਕੇ ਦੇਵਹੋਰਾ ਨੂੰ ਮੈਂ ਜ਼ਰੂਰ ਬੇਨਤੀ ਕਰਾਂਗੀ ਕਿ ਜੇਕਰ ਤੁਸੀਂ ਪਹਿਲਾਂ ਆਪਣੇ ਸਵਾਲ ਦਾ ਜਵਾਬ ਨਹੀਂ ਸੁਣ ਪਾਏ ਤਾਂ ਇਹ ਵੀਡੀਓ ਜਦੋਂ ਖਤਮ ਹੋਏਗੀ, ਜਦੋਂ ਸਾਡਾ ਪ੍ਰੋਗਰਾਮ ਖਤਮ ਹੋਏਗਾ ਤਾਂ ਇਹ ਵੀਡੀਓ ਜਿਹੜੀ ਆ ਇਹ ਸਾਡੇ ਫੇਸਬੁੱਕ ਪੇਜ ਤੇ ਹੋਏਗੀ ਔਰ ਤੁਸੀਂ ਦੁਬਾਰਾ ਜਿਹੜਾ ਆਪਣਾ ਜਵਾਬ ਹੈ ਉਹ ਸੁਣ ਪਾਓਗੇ ਕਿਉਂਕਿ ਰਣਬੀਰ ਹੁਰੀ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਉਹ ਸਾਂਝਾ ਕਰ ਚੁੱਕੇ ਆ। ਤੇ ਇਸ ਤੋਂ ਬਾਅਦ ਅੱਗੇ ਵਧਦੇ ਆ ਜੀ, ਗੁਰਦੀਪ ਸਿੰਘ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ। ਗੁਰਦੀਪ ਸਿੰਘ ਪੁੱਛਣਾ ਚਾਹ ਰਹੇ ਨੇ, ਕਹਿੰਦੇ ਚਾਂਸਿਸ ਟੂ ਗੈਟ ਇਨਵਾਈਟ ਫਾਰ 491 ਵੀਜ਼ਾ ਇਫ ਸਮਵਨ ਹੈਜ਼ ਡਨ ਜੌਬ ਰੈਡੀ ਪ੍ਰੋਗਰਾਮ ਐਜ਼ ਸ਼ੈਫ ਵਿਦ 70 ਪੁਆਇੰਟਸ।
ਹਾਂਜੀ, ਦੇਖੋ 70 ਅਗਰ ਤੁਹਾਡੇ ਆਪਣੇ ਆ ਤਾਂ ਗ੍ਰੇਟ ਆ, ਅਗਰ ਸਟੇਟ ਦੇ ਮਿਲਾ ਕੇ ਆ ਤਾਂ ਚਾਂਸਿਸ ਯੂ ਨੋ ਕਹਿ ਲੋ ਰੀਜ਼ਨੇਬਲ ਆ। 75-80 ਜਿਹੜਾ ਉਹ ਕਹਿ ਲੋ ਟ੍ਰੇਡ ਵਾਸਤੇ ਕਾਫੀ ਗੁੱਡ ਪੁਆਇੰਟਸ ਮੰਨੇ ਜਾਂਦੇ ਨੇ, ਬਟ 70 ਵੀ ਉਹਨੂੰ ਨਾ ਨਹੀਂ ਕਹਿ ਸਕਦੇ। ਡਿਪੈਂਡ ਕਰਦਾ ਤੁਸੀਂ ਕਿਹੜੇ ਸਟੇਟ ਦੀ ਨੋਮੀਨੇਸ਼ਨ ਪਾਈ ਹੋਈ ਆ, ਠੀਕ ਹੈ। ਦੂਜੀ ਗੱਲ ਜਿੱਦਾਂ ਮੈਂ ਕਿਹਾ ਕਿ ਅੱਜ ਦੀ ਡੇਟ ਚ ਕਹਿ ਲੋ ਕੋਵਿਡ ਕਰਕੇ ਹੈਲਥ ਪ੍ਰੋਫੈਸ਼ਨਲਸ ਨੂੰ ਪ੍ਰਾਇਰਟੀ ਆ, ਲੇਕਿਨ 70 ਪੁਆਇੰਟਸ ਹਾਂਜੀ ਹੋਪ ਹੈਗੀ ਆ ਕਿ ਤੁਹਾਨੂੰ ਇਨਵੀਟੇਸ਼ਨ ਹੋਣ।
ਜੀ ਤੇ ਇਸ ਤੋਂ ਬਾਅਦ ਅੱਗੇ ਗੀਤੂ ਸੇਠੀ ਹੋਰਾਂ ਨੇ ਸਵਾਲ ਮੇਰਾ ਖਿਆਲ ਐਕਸਟੈਂਡ ਕੀਤਾ ਹੈ, ਇਹਨਾਂ ਦਾ ਸਵਾਲ ਅਸੀਂ ਸ਼ਾਮਲ ਕੀਤਾ ਸੀ ਬਹੁਤ ਪਹਿਲਾਂ ਔਰ ਇਹਨਾਂ ਨੇ ਹੁਣ ਪੁੱਛਿਆ ਚਾਹਿਆ, ਇਹਨਾਂ ਨੇ ਜੌਬ ਰੈਡੀ ਪ੍ਰੋਗਰਾਮ ਦੇ ਬਾਰੇ ਸ਼ਾਇਦ ਪੁੱਛਿਆ ਸੀ, ਜੌਬ ਰੈਡੀ ਪ੍ਰੋਗਰਾਮ ਵੈਨ ਦੇ ਆਰ ਟੇਕਿੰਗ ਜੇ ਆਰ ਡਬਲਯੂ ਟੈਸਟ। ਤੇ ਇਹਨਾਂ ਨੇ ਅੱਗੇ ਪੁੱਛਿਆ ਜੀ ਐਂਡ ਟੈਸਟ ਸਰ ਕੀ ਪੁੱਛਣਾ ਚਾਹ ਰਹੇ ਨੇ ਉਹਦੇ ਨਾਲ ਰਿਲੇਟਡ, ਮੈਨੂੰ ਸਮਝ ਨਹੀਂ ਆਇਆ ਖੈਰ। ਤੇ ਗੀਤੂ ਜੀ ਜੇ ਤੁਸੀਂ ਹੋਰ ਡਿਟੇਲ ਦੇ ਵਿੱਚ ਦੱਸ ਦਿਓ ਤੇ ਸਵਾਲ ਜਿਹੜਾ ਤੁਹਾਡਾ ਦੁਬਾਰਾ ਸ਼ਾਮਲ ਕਰ ਲਵਾਂਗੇ। ਉਦੇ ਟਡਵਾਲ ਸਾਡੇ ਨਾਲ ਜੁੜੇ ਆ, ਉਹਨਾਂ ਨੇ ਧੰਨਵਾਦ ਕੀਤਾ ਜੀ ਤੁਹਾਡੇ ਜਵਾਬ ਦੇ ਲਈ। ਤੇ ਐਮ ਕੇ ਦੇਵ ਦੁਬਾਰਾ ਪੁੱਛ ਰਹੇ ਨੇ, ਕਹਿੰਦੇ ਐਨੀ ਚਾਂਸਿਸ ਫਾਰ ਨਿਊ ਸਾਊਥ ਵੇਲਸ 190 ਵੈਬ ਡਿਵੈਲਪਰ 90 ਪੁਆਇੰਟਸ ਦੇ ਨਾਲ।
90 ਪੁਆਇੰਟਸ ਅਗੇਨ ਪੁਆਇੰਟਸ ਤੁਹਾਡੇ ਗੁੱਡ ਨੇ, 90 ਦਾ ਜਿੱਦਾਂ ਮੈਂ ਕਿਹਾ ਨੋਰਮਲੀ ਅਰਾਊਂਡ 6 ਮੰਥ ਦੀ ਵੇਟ ਆ, ਚਾਂਸਿਸ ਆਰ ਦੇਅਰ ਕਿ ਤੁਹਾਨੂੰ ਇਨਵਾਈਟ ਮਿਲੇਗਾ।
ਠੀਕ, ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਨੇ ਰਣਬੀਰ ਜੀ, ਉਹਨਾਂ ਨੂੰ ਸ਼ਾਮਲ ਕਰਦੇ ਆ 800 ਤੋਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਆ ਜੀ ਤੁਹਾਡਾ, ਸਤਿ ਸ੍ਰੀ ਅਕਾਲ
ਜੀ। ਗੁੱਡ ਈਵਨਿੰਗ।
ਗੁੱਡ ਈਵਨਿੰਗ ਜੀ,
ਕੌਣ ਬੋਲ ਰਹੇ ਹੋ? ਮੈਡਮ ਮੇਰਾ ਸਵਾਲ ਇਹ ਹੋਏ ਕਿ ਮੈਂ 491 ਅਪਲਾਈ ਕੀਤਾ ਨਿਊ ਸਾਊਥ ਵੇਲਸ ਦਾ ਤੇ ਮੇਰਾ ਕੋਈ ਰਿਸਪੌਂਸ ਨਹੀਂ ਆਇਆ, ਮੈਨੂੰ ਉਹਨਾਂ ਨੂੰ ਰਿਮਾਈਂਡਰ ਕਰਨਾ ਚਾਹੀਦਾ, ਕਾਲ ਕਰਨੀ ਚਾਹੀਦੀ ਜਾਂ ਵੇਟ ਕਰਨਾ ਚਾਹੀਦਾ ਨੈਕਸਟ ਫੋਨ ਵਾਸਤੇ? ਨੋਮੀਨੇਸ਼ਨ ਪਾਈ ਸੀ ਮੈਂ, ਸੋਰੀ 491 ਨਿਊ ਸਾਊਥ ਵੇਲਸ ਦੀ, ਅੱਜ ਤੋਂ ਹੁਣ ਰੀਸੈਂਟਲੀ ਖੁੱਲਿਆ।
ਹਾਂਜੀ, ਦੇਖੋ ਅਗਰ 491 ਦੀ ਤੁਹਾਨੂੰ ਹਾਲੇ ਤੱਕ ਉਹਦਾ
ਤੁਹਾਡੀ ਆਵਾਜ਼ ਬ੍ਰੇਕ ਕਰ ਰਹੀ,
ਕੋਈ ਗੱਲ ਨੀ ਤੁਸੀਂ ਬੋਲੋ
ਜੀ। ਜੀ ਮੈਂ ਕਿਹਾ ਉਹਦਾ ਫਿਰ ਮੈਨੂੰ ਕੀ ਕਰਨਾ ਚਾਹੀਦਾ, ਮੈਨੂੰ ਦੂਸਰਾ ਵੇਟ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਕਾਲ ਕਰਨੀ ਚਾਹੀਦੀ?
ਦੇਖੋ ਅੱਜ ਦੀ ਡੇਟ ਚ ਜਿਨ੍ਹਾਂ ਨੂੰ ਨਿਊ ਸਾਊਥ ਵੇਲਸ 491 ਦੇ ਇਨਵੀਟੇਸ਼ਨ ਬਾਰੇ ਕੋਈ ਆਨਸਰ ਨਹੀਂ ਆਇਆ, ਜਿੱਦਾਂ ਮੈਂ ਪਹਿਲਾਂ ਪ੍ਰੋਗਰਾਮ ਚ ਕਹਿ ਚੁੱਕਿਆ, ਹਾਈਲੀ ਲਾਈਕਲੀ ਆ ਕਿ ਉਹਨਾਂ ਨੇ ਤੁਹਾਨੂੰ ਇੱਕ ਈਮੇਲ ਭੇਜਣੀ ਆ ਕਿ ਅਨਫੋਰਚੁਨੇਟਲੀ ਇਟਸ ਬੀਨ ਰਿਫਿਊਜ਼ਡ ਤੇ ਅਸੀਂ ਜਿਹੜੀ ਪ੍ਰੋਸੈਸਿੰਗ ਆ ਉਹ ਤੁਹਾਨੂੰ ਪ੍ਰਾਇਰਟੀ ਪ੍ਰੋਸੈਸਿੰਗ ਨੈਕਸਟ ਰਾਊਂਡ ਚ ਦੇਵਾਂਗੇ। ਸੋ अगेन नॉट गुड न्यूज आई नो, बट जे 30 जून तक कोई भी एप्लीकेशन डिसाइड नहीं हुई ते ओ रिस्पोंसेस आ ही भेज रहे ने कि तुहाडी डिसाइड नहीं हुई तुसी नेक्स्ट राउंड च अपलाई कर लो, तुसी बाय ऑल मीन्स उन्होंने रिंग कर लो, अपडेट सानू यू नो ओवर द कॉल वो दे देंगे, लेकिन मोस्टली वो ईमेल सारे नू सेंड कर रहे ने, सो अगर तुसी कुछ वीक या वन वीक या 10 डेज वेट कर लो तुहानू रिस्पोंस जरूर आऊगा।
अच्छा, मैं कुछ लोगों ने सुनिया कि जिन्हों ने 30 तक रिस्पांस आया उन्होंने आया, उस तो बाद उन्होंने किसी ने भी नहीं आना, तो समझन के रिफ्यूजल ही है उस चीज का।
मैं आई चीज तुहानू एग्जैक्टली हुणे कही आ कि जे 30 जून तक तुहाडे तुहानू इनवाइट्स नहीं आए तो हाईली लाइकली आ कि वो तुहानू रिफ्यूजल लैटर भेजेंगे।
लेकिन मैं 26 तरीक लास्ट डेट में अप्लाई किया था ना।
हाँ जी, पर जे कोटाज मीट हो गया तो हले तक आंसर नहीं आया। हाँ जी, चांसेस
सवाल हो रहे।
हाँ जी
हाँ जी हाँ जी, सवाल हाँ जी दसो जी।
सवाल मेरा है कि स्टूडेंट वीजा को मेरा एक्सपायर हो गया, जे मैं एक्सटेंड करवाना वा, क्योंकि मैं सारा साल कुछ पढ़िया नहीं हैगा, मेरे को सीओ ही है, लेकिन मैं स्टेट माइग्रेट कर गया, मैं मेलबर्न तो न्यू साउथ वेल्स से आ गया हूँ, तो जो कल मैं जो वीजा अप्लाई करना, क्योंकि मैं कोई यूनिट पास नहीं किया है, मैं जो उन्होंने कहा कि बगैर फीस तो अप्लाई कर सकते, क्या मैं अप्लाई कर सकता वा कि नहीं कर सकता?
हाँ जी, देखो हले ये गाइडलाइंस होने बाकी है, अनाउंसमेंट हुई है, लेकिन हाईली लाइकली आ कि तुहानू फीस जी नहीं पे करनी पवे, एदी जी अनाउंसमेंट हो चुकी है, बट प्रैक्टिकल से गाइडलाइंस हले होने बाकी आ, लेकिन चांसेस हाई है कि तुहानू फीस दा वेवर मिल सकता।
सही सही, स्टूडेंटा दा कोई स्पाउस दा कोई आ रहा है कि नहीं? रिस्पांस जेड़े किसी ने स्पाउस ओवरसीज ने उन्होंने उन्होंने दे रहे परमिशन आउंदी कि नहीं ऑस्ट्रेलिया?
डिपेंड करता है तुहाडा स्टेटस की आ, अगर तुसी टेंपरेरी रेजिडेंट है तो चांसेस बहुत लो आ कि तुहानू ਤੁਹਾਡੇ ਸਪਾਊਸ ਨੂੰ ਇੱਥੇ ਆਉਣ ਦੀ ਐਗਜ਼ੈਂਪਸ਼ਨ ਮਿਲੂਗੀ।
ਮੈਂ ਸਟੂਡੈਂਟ ਹਾਂ।
ਹਾਂਜੀ, ਸੋ ਚਾਂਸਸ ਕਾਫੀ ਲੋ ਆ ਕਿ ਆਪਾਂ ਨੂੰ ਐਗਜ਼ੈਂਪਸ਼ਨ ਮਿਲੇ। ਠੀਕ ਹੈ
ਜੀ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਥੈਂਕ ਯੂ
ਜੀ, ਧੰਨਵਾਦ।
ਯੂ ਵੈਲਕਮ। ਮੈਨੂੰ ਪਤਾ ਮੇਰੇ ਜਵਾਬ ਪੋਜ਼ਿਟਿਵ ਨਹੀਂ ਸੀ, ਬਟ ਉਹ ਸੱਚ ਹੈ, ਸੋ ਬੈਸਟ ਆਫ ਲੱਕ ਵਿਦ ਐਵਰੀਥਿੰਗ।
ਜੀ ਬਿਲਕੁਲ। ਸੋ ਇਸ ਵੇਲੇ ਜਿਸ ਤਰ੍ਹਾਂ ਦਾ ਸਮਾਂ ਬਣਿਆ ਹੋਇਆ ਹੈ ਔਰ ਇਸ ਸਮੇਂ ਬਹੁਤ ਅਨਿਸ਼ਚਿਤਤਾ ਜਿਹੜੀ ਆ ਉਹ ਬਣੀ ਹੋਈ ਹੈ ਹਰ ਖੇਤਰ ਦੇ ਵਿੱਚ, ਖੈਰ ਬਣੀ ਹੋਈ ਹੈ, ਪਰ ਫਿਰ ਵੀ ਕੁਝ ਸੰਭਾਵਨਾਵਾਂ ਜਿਹੜੀਆਂ ਅਨਾਉਂਸਮੈਂਟਸ ਤੋਂ ਬਾਅਦ ਸਾਹਮਣੇ ਆਈਆਂ, ਸੋ ਇਹਦੇ ਨਾਲ ਥੋੜੀ ਜਿਹੀ ਪੋਜ਼ਿਟਿਵਿਟੀ ਜਿਹੜੀ ਆ ਉਹ ਜ਼ਰੂਰ ਬਣਦੀ ਹੈ। ਜੀ,
ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਸੀ, ਮਾਈਗ੍ਰੇਸ਼ਨ ਏਜੰਟਸ ਦੀ ਸਾਰਿਆਂ ਦੀ, ਮੇਰੇ ਇਕੱਲੇ ਦੀ ਨਹੀਂ, ਇਹੋ ਦੁਵਿਧਾ ਹੈ ਕਿ ਪੋਜ਼ਿਟਿਵ ਨਿਊਜ਼ ਬਹੁਤ ਘੱਟ ਆ ਰਹੀ ਆ। ਠੀਕ ਆ, ਜਦੋਂ ਕਿਸੇ ਆਪਣੇ ਚਲੋ ਸੁਣਨ ਵਾਲਿਆਂ ਨੂੰ ਜਾਂ ਕਲਾਇੰਟਸ ਨੂੰ ਜਾਂ ਭੈਣ ਭਰਾਵਾਂ ਨੂੰ ਨਾ 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 ਕਹੀ ਜਾਈਏ, ਤੇ ਸ਼ਾਇਦ ਉਹਨਾਂ ਨੂੰ ਇਹ ਇੰਡੀਕੇਸ਼ਨ ਮਿਲਦਾ ਹੈ ਕਿ ਇਹ ਬੜਾ ਕਹਿ ਲਓ ਰੂਡ ਹੈ ਜਾਂ ਜੋ ਵੀ ਹੈ, ਸੋ ਮਾਫੀ ਚਾਹੂੰਗਾ, ਲੇਕਿਨ ਹਾਲਾਤ ਇੱਦਾਂ ਦੇ ਆ ਕਿ ਨਾ ਨੂੰ ਨਾ ਹੀ ਕਿਹਾ ਜਾਵੇ ਤੇ ਠੀਕ ਹੈ।
ਬਿਲਕੁਲ
ਹਾਂਜੀ ਬਿਲਕੁਲ, ਸੋ ਮਾਫੀ ਚਾਹੂੰਗਾ, ਆ ਪਿਛਲੇ ਪ੍ਰੋਗਰਾਮ ਪਿਛਲੇ ਕਾਲਰ ਨੂੰ ਮੈਂ ਉਹਨਾਂ ਨੂੰ ਮੈਂ 3 ਵਾਰ ਨਾ 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 ਕਹਿਤੀ, ਬਟ ਉਹ ਸੱਚ ਹੈ ਗੱਲ। ਠੀਕ ਹੈ, ਸੋ ਪਲੀਜ਼ ਆਈ ਹੋਪ ਤੁਸੀਂ ਅੰਡਰਸਟੈਂਡ ਕਰੋਗੇ।
ਬਿਲਕੁਲ, ਹਾਲਾਤ ਜਿਹੜੇ ਉਹ ਮੈਨੂੰ ਲੱਗਦਾ ਹਰ ਕੋਈ ਸਮਝ ਰਿਹਾ ਇਸ ਵੇਲੇ, ਔਰ ਇਹਨਾਂ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ, ਅਸੀਂ ਸਾਰੇ ਜਾਣਦੇ ਹਾਂ। ਐਮ ਕੇ ਦੇਵਗੁਰਾਂ ਦਾ ਅਸੀਂ ਸਵਾਲ ਸ਼ਾਮਲ ਕਰ ਰਹੇ ਸੀ। ਇਸ ਤੋਂ ਬਾਅਦ ਗੀਤੂ ਸੇਠੀ ਅਸਲ ਚ ਪੁੱਛਣਾ ਚਾਹ ਰਹੇ ਸੀ, ਕਹਿੰਦੇ ਟੈਸਟ ਕਦੋਂ ਤੱਕ ਲੈ ਰਹੇ ਨੇ ਜੀ, ਆਈ ਮੀਨ ਆਫਟਰ ਹਾਊ ਮੈਨੀ ਮੰਥਸ?
ਉਚ ਅਗੇਨ ਉਚ ਕਾਫੀ ਡਿਲੇਜ ਆ, ਜਿੱਦਾਂ ਨਾਰਮਲ ਤੁਹਾਡੇ 860 ਘੰਟੇ ਨਾ, ਉਹਨਾਂ ਚ ਵੀ ਡਿਲੇਜ ਚੱਲ ਰਹੀਆਂ ਨੇ। ਠੀਕ ਹੈ, ਸੋ ਜਿੱਦਾਂ ਮੈਂ ਲਾਸਟ ਕਿਹਾ ਗੀਤੂ ਜੀ ਤੁਹਾਨੂੰ, ਦਾ ਬੈਸਟ ਸੀਨ ਟੂ ਡੂ ਵੁਡ ਬੀ, ਇੱਕ ਵਾਰ ਤੁਸੀਂ ਪਲੀਜ਼ ਇਹਨਾਂ ਨੂੰ ਰਿੰਗ ਕਰ ਲਓ, ਐਟਲੀਸਟ ਆਪਣੇ ਆਵਰਸ ਜਿਹੜੇ ਅਪਡੇਟ ਕਰਾ ਲਓ ਅੱਜ ਦੀ ਡੇਟ ਚ, ਈਵਨ ਜਿਹੜੇ ਫਾਈਨਲ ਤੁਹਾਡਾ ਤੁਹਾਡੀ ਅਸੈਸਮੈਂਟ ਹੁੰਦੀ ਆ ਉਹ ਚ ਵੀ ਕਾਫੀ ਡਿਲੇਜ ਨੇ, ਸੋ ਪਲੀਜ਼ ਮੇਕ ਸ਼ੋਰ ਯੂ ਰਿੰਗ ਦੇਮ। ਤੁਸੀਂ ਮੈਂ ਕਲਾਇੰਟਸ ਨੂੰ ਰੈਗੂਲਰਲੀ ਐਡਵਾਈਸ ਕਰਦਾ ਹੈ ਕਿ ਤੁਸੀਂ ਅਗਰ ਤੁਹਾਡੇ ਆਵਰਸ ਜਿਹੜੇ ਆ ਅਪਡੇਟਡ ਨਹੀਂ ਆ, ਤਾਂ ਤੁਸੀਂ TRA ਨੂੰ ਡਾਇਰੈਕਟ ਰਿੰਗ ਲਾਓ, ਉਹਨਾਂ ਨਾਲ ਅਪਡੇਟ ਲਾਓ। ਠੀਕ ਹੈ, ਸੋ ਪਲੀਜ਼ ਰਿੰਗ ਦੇਮ ਐਂਡ ਫੋਲੋ।
ਅਗਲਾ ਸਵਾਲ ਮਹਾਵੀਰ ਸਿੰਘ ਦੁਆਨੋਰਾ ਦਾ ਸ਼ਾਮਿਲ ਕਰਦੇ ਹਾਂ। ਮਹਾਵੀਰ ਜੀ ਪੁੱਛਣਾ ਚਾਹ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਮਹਾਵੀਰ ਜੀ। ਇਹ ਪੁੱਛਣਾ ਚਾਹ ਰਹੇ ਨੇ ਵਟਸ ਅਬਾਊਟ ਇੰਟਰਨੈਸ਼ਨਲ ਰਜਿਸਟਰਡ ਨਰਸ ਹੂ ਗੈਟ ਐਡਮਿਸ਼ਨ ਇਨ ਬ੍ਰਿਜਿੰਗ ਪ੍ਰੋਗਰਾਮ ਐਂਡ ਕੈਨ ਨਾਟ ਕਮ ਟੂ ਆਸਟ੍ਰੇਲੀਆ ਡਿਊ ਟੂ ਕੋਵਿਡ-19।
ਹਾਂਜੀ, ਦੇਖੋ ਇਟਸ ਚੇਤਾ, ਤੁਹਾਡੇ ਕੋਲ ਵੀਜ਼ਾ ਹੈਗਾ, ਮੈਜ਼ਿਊਮਿੰਗ ਕਈ ਜਾਣੇ ਬ੍ਰਿਜਿੰਗ ਪ੍ਰੋਗਰਾਮ ਵਿਜ਼ਿਟਰ ਵੀਜ਼ਾ ਤੇ ਕਰਨ ਆਉਂਦੇ ਨੇ, ਤੇ ਤੁਸੀਂ ਐਗਜ਼ੈਂਪਸ਼ਨ ਜ਼ਰੂਰ ਪਾਓ ਕਿਉਂਕਿ ਤੁਸੀਂ ਐਸੈਂਸ਼ੀਅਲ ਵਰਕਰਸ ਹੈ। ਠੀਕ ਹੈ, ਤੁਸੀਂ ਇਹ ਲਿਖ ਸਕਦੇ ਹੋ ਕਿ ਤੁਸੀਂ ਕਿੱਦਾਂ ਕੰਟਰੀਬਿਊਟ ਕਰੋਗੇ ਆਸਟ੍ਰੇਲੀਆ ਨੂੰ। ਚਾਂਸਿਸ ਮਹਾਵੀਰ ਜੀ ਕਾਫੀ ਹਾਈ ਨਹੀਂ ਨੇ, ਬਟ ਕਿਉਂਕਿ ਤੁਸੀਂ ਐਸੈਂਸ਼ੀਅਲ ਹੈਲਥ ਵਰਕਰ ਹੋ ਤੇ ਸ਼ਾਇਦ ਤੁਹਾਨੂੰ ਐਗਜ਼ੈਂਪਸ਼ਨ ਮਿਲ ਸਕੇ। ਤੇ ਜੇ ਤੁਹਾਨੂੰ ਐਗਜ਼ੈਂਪਸ਼ਨ ਨਹੀਂ ਵੀ ਮਿਲਦੀ ਆ, ਤੇ ਬ੍ਰਿਜਿੰਗ ਪ੍ਰੋਗਰਾਮ ਤੋਂ ਇਲਾਵਾ ਏਪਰਾ ਨੇ ਇੱਕ ਨਵਾਂ ਕਹਿ ਲਓ ਪਾਥਵੇ ਕ੍ਰੀਏਟ ਕੀਤਾ ਹੈ ਨਰਸਿਸ ਵਾਸਤੇ, ਜਿਹੜੀ ਕਿ ਫਸਟ ਅਸੈਸਮੈਂਟ ਤੁਸੀਂ ਆਫਸ਼ੋਰ ਦੇ ਸਕਦੇ ਆ। ਸੋ ਪਲੀਜ਼ ਏਪਰਾ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਜ਼ਰੂਰ ਇੱਕ ਵਾਰ ਦੇਖੋ ਕਿ ਉਹ ਕ੍ਰਾਈਟੇਰੀਆ ਕੀ ਹੈ, ਤਾਂ ਕਿ ਉਹਦਾ ਪ੍ਰੋਸੈਸ ਐਟਲੀਸਟ ਤੁਸੀਂ ਸ਼ੁਰੂ ਕਰ ਸਕੋ।
ਜੀ ਠੀਕ
ਹੈ, ਇੱਕ ਹੁੰਦਾ ਤੁਹਾਡਾ ਜਿਹੜਾ ਪਾਥਵੇ ਨਵਾਂ ਕ੍ਰੀਏਟ ਕੀਤਾ, ਠੀਕ ਹੈ। ਸੋ ਪਲੀਜ਼ ਉਹ ਜ਼ਰੂਰ ਦੇਖੋ, ਤੁਹਾਨੂੰ ਉਸ ਤੋਂ ਕਾਫੀ ਹੈਲਪ ਮਿਲੂਗੀ ਕਿ ਤੁਸੀਂ ਆਫਸ਼ੋਰ ਰਹਿ ਕੇ ਵੀ ਸਾਰਾ ਪ੍ਰੋਗਰਾਮ ਨਹੀਂ ਬਟ ਐਟਲੀਸਟ ਫਸਟ ਸਟੈਪਸ ਉਹਦੇ ਸ਼ੁਰੂ ਕਰ ਸਕਦੇ ਹਾਂ।
ਜੀ ਅੱਗੇ ਗੀਤੂ ਸੇਠੀ ਜੀ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ, ਧੰਨਵਾਦ ਹੈ ਜੀ, ਤੁਸੀਂ ਵੀ ਜੁੜਨਾ ਕੀਤਾ ਪ੍ਰੋਗਰਾਮ ਚ। ਜੀ ਜੀ, ਤੇ ਇਸ ਤੋਂ ਬਾਅਦ ਸਵਾਲ ਜਿਹੜੇ ਉਹ ਇਸੇ ਤਰ੍ਹਾਂ ਅਸੀਂ ਸ਼ਾਮਿਲ ਕਰਦੇ ਰਹਾਂਗੇ। ਗੱਲਬਾਤ ਅਸੀਂ ਕਰ ਰਹੇ ਸੀ ਪੋਸਟ ਸਟੱਡੀ ਵਰਕ ਵੀਜ਼ਾ ਦੇ ਉੱਤੇ, ਤੇ ਆਫਸ਼ੋਰ ਸਟੂਡੈਂਟਸ ਜਿਹੜੇ ਆ ਉਹ ਇਹਦੇ ਲਈ ਐਲੀਜੀਬਲ ਹੋ ਰਹੇ ਆ ਜੀ, ਇਹਦੇ ਬਾਰੇ ਥੋੜੀ ਜਿਹੀ ਹੋਰ ਜੇ ਡਿਟੇਲ ਚ ਗੱਲ ਹੋ ਜਾਏ, ਕਿਉਂਕਿ ਮੈਂ ਦੋ ਚੀਜ਼ਾਂ ਦੇ ਵਿੱਚ ਸ਼ਾਇਦ ਕਨਫਿਊਜ਼ਨ ਜਿਹੜੀ ਆ ਉਹ ਪਿੱਛੇ ਕ੍ਰੀਏਟ ਕੀਤੀ ਆ। ਇੱਕ ਤਾਂ ਆਨਲਾਈਨ ਸਟੱਡੀ ਜਿਹੜੀ ਆ, ਜੀ ਜੀ, ਇਹਦੇ ਉੱਤੇ ਥੋੜਾ ਜਿਹਾ ਮੈਨੂੰ ਲੱਗਦਾ ਵੀ ਆਪਾਂ ਵਿਸਥਾਰ ਚ ਗੱਲ ਕਰੀਏ।
ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਦਾ ਜਿਹੜਾ ਰੂਲ ਆ, ਉਹ ਰੂਲ ਇਹ ਆ ਕਿ ਤੁਸੀਂ ਜਦੋਂ ਐਪਲੀਕੇਸ਼ਨ ਪਾਉਣੀ ਆ, ਪਹਿਲਾ ਪਿਛਲਾ ਜਿਹੜਾ ਹੁਣ ਵੀ ਰੂਲ ਕਹਿ ਲਓ ਇਨਫੋਰਸ ਆ, ਕਿ ਤੁਸੀਂ ਐਪਲੀਕੇਸ਼ਨ ਜਿਹੜੀ ਉਹ ਆਨਸ਼ੋਰ ਹੀ ਪਾ ਸਕਦੇ ਆ, ਇਨ ਆਸਟ੍ਰੇਲੀਆ ਹੀ ਪਾ ਸਕਦੇ ਆ, ਤੁਸੀਂ ਆਫਸ਼ੋਰ ਵਾਲੀ ਐਪਲੀਕੇਸ਼ਨ ਨਹੀਂ ਪਾ ਸਕਦੇ 485 ਦੀ, ਠੀਕ ਹੈ, ਪੋਸਟ ਸਟੱਡੀ ਵਰਕ ਸਟ੍ਰੀਮ ਦੀ। ਹੁਣ ਸਰਕਾਰ ਨੇ ਕਿਹਾ ਕਿ ਹਲੇ ਇਹਦੇ ਗਾਈਡਲਾਈਨਸ ਲੈਜਿਸਲੇਸ਼ਨ ਤੇ ਰੂਲਸ ਕਹਿ ਲਓ ਲਾ ਚੇਂਜ ਹੋਣ ਚ ਟਾਈਮ ਹੈ, ਲੇਕਿਨ ਉਹਨਾਂ ਨੇ ਅਨਾਊਂਸ ਕੀਤਾ ਹੈ ਕਿ ਜਿਹੜੇ ਬੱਚੇ ਆਫਸ਼ੋਰ ਸਟਕ ਹੋ ਗਏ ਆ, ਜਿਨ੍ਹਾਂ ਦੇ ਕੋਰਸਿਸ ਆਲਮੋਸਟ ਕੰਪਲੀਟ ਹੋਣ ਵਾਲੇ ਆ, ਉਹਨਾਂ ਦੀ ਆਨਲਾਈਨ ਪੜ੍ਹਾਈ ਨੂੰ ਵੀ ਅਸੀਂ ਮੰਨਾਂਗੇ ਜਿੱਦਾਂ ਐਸ ਇਫ ਕਿ ਉਹਨਾਂ ਨੇ ਇਹ ਪੜ੍ਹਾਈ ਇੱਥੇ ਕੀਤੀ ਆ, ਆਸਟ੍ਰੇਲੀਆ ਚ ਕੀਤੀ ਆ, ਤੇ ਆਫਸ਼ੋਰ ਤੋਂ ਹੀ ਉਹ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਦੇ ਲਈ ਐਲੀਜੀਬਲ ਹੋ ਸਕਦੇ ਆ, ਉੱਥੋਂ ਪਾ ਸਕਦੇ ਨੇ। ਇਸ ਤੇ ਅਨਾਊਂਸ ਇਸ ਤੇ ਮੈਂ ਕਲੈਰੀਫਾਈ ਕਰਦਾ, ਇੱਥੇ ਅਨਾਊਂਸਮੈਂਟ ਹੋਈ ਆ, ਹਲੇ ਲਾਜ ਲੈਜਿਸਲੇਸ਼ਨ ਜਿਹੜੀ ਉਹ ਚੇਂਜ ਹੋਣੀ ਆ, ਉਸ ਤੋਂ ਬਾਅਦ ਉਹ ਐਪਲੀਕੇਸ਼ਨ, ਬਟ ਇਹ ਜਲਦੀ ਹੀ ਹੋਊਗੀ, ਜਲਦੀ ਹੀ ਇੱਥੇ ਤਬਦੀਲੀਆਂ ਦੇਖਣ ਚ ਆਊਗੀਆਂ, ਤੇ ਕਾਫੀ ਵੱਡੀ ਰਿਆਇਤ ਆ। ਅਗੇਨ ਸਾਰਿਆਂ ਨੂੰ ਇਹ ਟੈਨਸ਼ਨ ਸੀ ਕਿ ਅਗਰ ਅਸੀਂ ਆਫਸ਼ੋਰ ਆ ਤੇ ਆਨਸ਼ੋਰ ਆ ਨਹੀਂ ਸਕਦੇ ਟਰੈਵਲ ਬੈਨ ਕਰਕੇ, ਤੇ ਹੁਣ ਅਸੀਂ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਕਿੱਦਾਂ ਪਾਵਾਂਗੇ। ਕਾਫੀ ਵੱਡੀ ਕਹਿ ਲਓ ਰਿਲੀਫ ਆ ਸਾਰਿਆਂ ਨੂੰ ਜਿਹੜੇ ਆਫਸ਼ੋਰ ਸਟੂਡੈਂਟ ਜਿਨ੍ਹਾਂ ਦੇ ਕੋਰਸਿਸ ਕਹਿ ਲਓ ਕੰਪਲੀਟ ਹੋਣ ਵਾਲੇ ਸੀ।
ਜੀ ਜੀ, ਅੱਛਾ ਰਣਬੀਰ ਜੀ, ਇੱਕ ਹੋਰ ਜਿਹੜੀ ਗੱਲ ਹੈ ਉਹ ਵੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਇੰਗਲਿਸ਼ ਲੈਂਗੁਏਜ ਸਕੋਰ ਹੈ ਉਹਦੇ ਲਈ ਵੀ ਸਰਕਾਰ ਕੋਈ ਐਕਸਟਰਾ ਟਾਈਮ ਜਿਹੜਾ ਹੈ ਪ੍ਰੋਵਾਈਡ ਕਰਨ ਜਾ ਰਹੀ ਹੈ।
ਹਾਂਜੀ, ਇਹਦੇ ਚ ਵੀ ਕਲੈਰੀਫਿਕੇਸ਼ਨ ਇਹ ਜ਼ਰੂਰੀ ਆ ਕਿ ਇਹ ਜਿਹੜਾ ਇੰਗਲਿਸ਼ ਲੈਂਗੁਏਜ ਲਈ ਟਾਈਮ ਜਿਹੜਾ 485 ਦਾ ਕ੍ਰਾਈਟੇਰੀਆ ਪੋਸਟ ਸਟੱਡੀ ਵਰਕ ਸਟ੍ਰੀਮ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਉਹ ਟਾਈਮ ਆਫ ਐਪਲੀਕੇਸ਼ਨ ਕ੍ਰਾਈਟੇਰੀਆ, ਤੇ ਅੱਜ ਦੀ ਡੇਟ ਤੱਕ ਰੂਲ ਉਹੀ ਚੱਲ ਰਿਹਾ ਕਿ ਟਾਈਮ ਆਫ ਐਪਲੀਕੇਸ਼ਨ ਕ੍ਰਾਈਟੇਰੀਆ, ਸੋ ਇਹਨੂੰ ਕਨਫਿਊਜ਼ ਨਾ ਕੀਤਾ ਜਾਵੇ ਸਟੂਡੈਂਟ ਵੀਜ਼ਾ ਨਾਲ। ਸਟੂਡੈਂਟ ਵੀਜ਼ਾ ਚ ਤੁਸੀਂ ਡਿਸੀਜਨ ਦੇ ਟਾਈਮ ਵੀ ਆਪਣਾ ਜਿਹੜਾ ਇੰਗਲਿਸ਼ ਲੈਂਗੁਏਜ ਟੈਸਟ ਜਿਹੜਾ ਉਹਦਾ ਰਿਜ਼ਲਟ ਦੇ ਸਕਦੇ। ਸੋ ਸਰਕਾਰ ਨੇ ਹਲੇ ਕੋਈ ਕਲੈਰੀਫਾਈ ਕੀਤਾ ਕਿ ਇਹ 485 ਨੂੰ ਵੀ ਰਿਆਇਤ ਦਿੱਤੀ ਜਾਊਗੀ ਜਾਂ ਨਹੀਂ ਜਾਊਗੀ। ਅੱਜ ਦੀ ਡੇਟ ਚ ਜਿਹੜੀ ਉਹ ਅਨਾਊਂਸਮੈਂਟ ਹੋਈ ਆ, ਉਹ ਅਸਿਊਮ ਇਹ ਕੀਤਾ ਜਾ ਰਿਹਾ ਕਿ ਉਹ ਸਟੂਡੈਂਟ ਵੀਜ਼ਾ ਵਾਲਿਆਂ ਵਾਸਤੇ ਆ, ਜਿਹੜੇ ਜਿਨ੍ਹਾਂ ਦੇ ਆਇਲਸ ਜਾਂ ਪੀਟੀ ਟੈਸਟ ਬੁੱਕ ਨਹੀਂ ਹੋ ਪਾ ਰਹੇ ਸੀ, ਉਹਨਾਂ ਨੂੰ ਇਹ ਰਿਆਇਤ ਦਿੱਤੀ ਜਾਊਗੀ ਕਿ ਤੁਸੀਂ ਐਕਸਟੈਂਸ਼ਨ ਲੈ ਸਕੋ। ਠੀਕ ਹੈ,
ਠੀਕ ਜੀ ਸੋ ਦੋਸਤੋ ਤੁਸੀਂ ਸੁਣ ਰਹੇ ਹੋ ਦ ਮਾਈਗ੍ਰੇਸ਼ਨ ਸ਼ੋ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੇ ਰਣਵੀਰ ਹੁਰੀ ਔਰ ਤੁਹਾਡੇ ਜਿਹੜੇ ਸਵਾਲ ਹੈ ਉਹ ਅਸੀਂ ਸ਼ਾਮਿਲ ਕਰ ਰਹੇ ਹਾਂ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਦੇ ਜ਼ਰੀਏ ਕੁਛ ਦੋਸਤ ਜਿਹੜੇ ਉਹ ਮੈਸੇਂਜਰ ਦੇ ਜ਼ਰੀਏ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਨੇ ਮੈਂ ਇੱਕ ਵਾਰ ਫਿਰ ਇਹੀ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਮੈਸੇਂਜਰ ਦੇ ਜ਼ਰੀਏ ਆਪਣੇ ਸਵਾਲ ਸਾਡੇ ਤੱਕ ਨਾ ਭੇਜੋ ਅਸੀਂ ਉਹ ਸਵਾਲ ਸ਼ਾਮਿਲ ਨਹੀਂ ਕਰ ਪਾਵਾਂਗੇ ਸੋ ਤੁਸੀਂ ਸਾਡੇ ਨਾਲ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸਵਾਲ ਜਿਹੜੇ ਉਹ ਸਾਂਝੇ ਕਰ ਸਕਦੇ ਹੋ ਜਾਂ ਫਿਰ ਸਾਡੇ ਨਾਲ ਕੰਟੈਕਟ ਕਰਨ ਦੇ ਲਈ ਦਿੱਤਾ ਹੋਇਆ ਜਿਹੜਾ ਸਕਰੀਨ ਦੇ ਹੇਠਾਂ ਨੰਬਰ ਹੈ 02-85-99-28-11 ਸੋ ਇਸ ਨੰਬਰ ਦੇ ਉੱਤੇ ਵੀ ਤੁਸੀਂ ਕਾਲ ਕਰਕੇ ਸਾਡੇ ਨਾਲ ਸਿੱਧਾ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਅੱਛਾ ਇਹ ਜਿਹੜੀਆਂ ਅਨਾਊਂਸਮੈਂਟਸ ਰਣਵੀਰ ਜੀ ਹੋਈਆਂ ਇਹਦੇ ਬਾਰੇ ਐਜ਼ ਐਨ ਮਾਈਗ੍ਰੇਸ਼ਨ ਐਕਸਪਰਟ ਤੁਸੀਂ ਕੀ ਇਸ ਵੇਲੇ ਜਿਹੜਾ ਅਡਵਾਈਸ ਕਰਨਾ ਚਾਹੋਗੇ ਕਿਉਂਕਿ ਅਜੇ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਹੱਲੇ ਇਹ ਇੰਪਲੀਮੈਂਟ ਨਹੀਂ ਹੋਈਆਂ ਹਨਾ ਜਦੋਂ ਇੰਪਲੀਮੈਂਟ ਹੋਣਗੀਆਂ ਉਦੋਂ ਇਹਨਾਂ ਦਾ ਜਿਹੜਾ ਫਾਇਦਾ ਸਿੱਧੇ ਰੂਪ ਦੇ ਵਿੱਚ ਹੋ ਸਕਦਾ ਪਰ ਇਹ ਅਨਾਊਂਸਮੈਂਟਸ ਹੋਣੀਆਂ ਆਪਣੇ ਆਪ ਦੇ ਵਿੱਚ ਕੁਝ ਸੰਭਾਵਨਾਵਾਂ ਜਿਹੜੀਆਂ ਉਹ ਖੜੀਆਂ ਕਰਦੀਆਂ ਜਾਂ ਫਿਰ ਕੁਝ ਸੰਭਾਵਨਾਵਾਂ ਜਗਾਉਂਦੀਆਂ ਸੋ ਤੁਸੀਂ ਮਾਈਗ੍ਰੇਸ਼ਨ ਐਕਸਪਰਟ ਦੇ ਤੌਰ ਦੇ ਉੱਤੇ ਕੀ ਸਾਡੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਅਡਵਾਈਸ ਕਰਨਾ ਚਾਹੋਗੇ
ਪਹਿਲੀ ਗੱਲ ਤੇ ਜਦੋਂ ਵੀ ਅਨਾਊਂਸਮੈਂਟਸ ਹੁੰਦੀਆਂ ਨੇ ਤੇ ਉਹਨਾਂ ਤੇ ਜਿਹੜਾ ਐਕਸ਼ਨ ਹੈ ਉਹ ਬਹੁਤ ਜਲਦੀ ਲਿੱਤਾ ਜਾਂਦਾ ਠੀਕ ਹੈ ਇਹ ਜੇ ਦੇਖਿਆ ਜਾਵੇ ਤੇ ਅਨਾਊਂਸਮੈਂਟ ਦੋ ਤਿੰਨ ਹੋਏ ਅਨਾਊਂਸਮੈਂਟ ਹੋਏ ਹੋਏ ਤੇ ਆਫਸ਼ੋਰ ਤੋਂ ਵੀਜ਼ਾ ਜਿਹੜੇ ਆ ਅਪਰੂਵ ਹੋਣੇ ਉਹ ਸ਼ੁਰੂ ਵੀ ਹੋ ਗਿਆ ਖਬਰਾਂ ਆ ਰਹੀਆਂ ਕਿ ਅਪਰੂਵਲ ਰੇਟ ਹਾਈ ਆ ਤੇ ਸ਼ੁਰੂ ਹੋ ਗਿਆ ਅਪਰੂਵਲ ਸ਼ੁਰੂ ਹੋ ਗਿਆ ਹੁਣ ਜੇ ਵੀ ਨਹੀਂ ਦੂਜੀ ਗੱਲਾਂ ਮੈਂ ਕਿਹਾ ਜਿਹਦੇ ਲਈ ਆਪਾਂ ਨੂੰ ਇਹਨਾਂ ਨੂੰ ਨਵਾਂ ਇੰਸਟਰੂਮੈਂਟ ਜਿਹੜਾ ਉਹ ਇੰਟਰੋਡਿਊਸ ਕਰਨਾ ਪਊਗਾ ਉਹ ਵੀ ਆਪਾਂ ਨੂੰ ਜਲਦੀ ਹੀ ਦੇਖਣ ਚ ਮਿਲੇਗਾ ਸੋ
ਠੀਕ
ਸਮਰੀ ਮੈਂ ਇਹ ਦਊਂਗਾ ਕਿ ਇਹ ਕਾਫੀ ਵੱਡੀ ਰਿਲੀਫ ਆ ਉਹਨਾਂ ਭੈਣ ਭਰਾਵਾਂ ਲਈ ਜਿਹੜੇ ਆਫਸ਼ੋਰ ਚਲੇ ਗਏ ਸੀ ਛੁੱਟੀਆਂ ਕਰਕੇ ਕੋਈ ਵੀ ਰੀਜ਼ਨ ਕਰਕੇ ਤੇ ਇੱਥੇ ਵਾਪਸ ਨਹੀਂ ਮੁੜ ਪਾਏ ਉਹਨਾਂ ਲਈ ਬਹੁਤ ਵੱਡੀ ਰਿਲੀਫ ਆ ਕਿਉਂਕਿ ਅਗਰ ਮੈਂ ਵੀ ਸਟੂਡੈਂਟ ਆ ਮੈਂ ਅਗਰ ਇੰਡੀਆ ਬੈਠਾ ਤੇ ਮੈਨੂੰ ਸਾਰਾ ਮੇਰਾ ਫਿਊਚਰ ਕਹਿ ਲਓ ਉਹ ਕਹਿ ਲਓ ਟਰਾਵਲ ਚ ਲੱਗਦਾ ਕਿ ਮੈਂ ਸ਼ਾਇਦ ਜਿਹੜੇ ਅੱਗੇ ਵੀਜ਼ਾ ਜਿਹੜਾ ਉਹ ਨਾ ਵਧਵਾ ਪਾਵਾਂ ਜਾਂ ਮੈਂ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਨਾ ਪਾ ਪਾਵਾਂ ਸੋ ਉਹਨਾਂ ਲਈ ਕਾਫੀ ਕਾਫੀ ਵੱਡੀ ਰਿਲੀਫ ਆ ਦੂਜੀ ਗੱਲ ਅੱਜ ਅਨਾਊਂਸਮੈਂਟ ਜੋ ਵੀ ਆਪਾਂ ਡਿਸਕਸ ਕੀਤਾ ਉਹਦਾ ਆਪਾਂ ਨੂੰ ਕੁਛ ਹਫ਼ਤਿਆਂ ਜਾਂ ਕੁਛ ਦਿਨਾਂ ਚ ਚੇਂਜਸ ਵੀ ਦੇਖਣ ਚ ਜ਼ਰੂਰ ਮਿਲਣਗੇ ਜਿੱਦਾਂ ਫੀਸ ਦੀ ਮਾਫ਼ੀ ਕਹਿ ਲਓ ਫੀ ਫ੍ਰੀ ਵੀਜ਼ਾ ਗਰਾਊਂਡ ਸਟੂਡੈਂਟਸ ਲਈ ਜਾਂ ਪੋਸਟ ਸਟੱਡੀ ਵਰਕ ਸਟ੍ਰੀਮ ਦੀਆਂ ਰਿਕੁਆਇਰਮੈਂਟ ਜਿਹੜੀਆਂ ਉਹ ਜਲਦੀ ਹੀ ਮੈਂ ਸ਼ੋਰ ਹਾਂ ਕਿ ਸਰਕਾਰ ਇੱਥੇ ਕੰਮ ਕਰ ਰਹੀ ਹੋਣੀ ਹੈ ਤੇ ਜਲਦੀ ਹੀ ਆਪਾਂ ਨੂੰ ਇਹ ਚੇਂਜਸ ਦੇਖਣ ਚ ਜ਼ਰੂਰ ਮਿਲਣਗੇ ਸੋ ਓਵਰਆਲ ਬੜਾ ਹੀ ਪੋਜ਼ਿਟਿਵ ਬੜੀ ਹੀ ਪੋਜ਼ਿਟਿਵ ਨਿਊਜ਼ ਹੈ
ਜੀ ਜੀ ਬਿਲਕੁਲ ਸੋ ਉਮੀਦਾਂ ਜਿਹੜੀਆਂ ਉਹ ਜਾਗੀਆਂ ਨੇ ਔਰ ਜਿਹੜੀ ਇੱਕ ਨਿਰਾਸ਼ਾ ਜੀ ਬਣੀ ਹੋਈ ਸੀ ਉਸ ਨਿਰਾਸ਼ਾ ਤੋਂ ਬਾਹਰ ਆਉਣ ਦੇ ਲਈ ਇੱਕ ਰਸਤਾ ਜਿਹੜਾ ਉਹ ਖੁੱਲਦਾ ਦਿਖਾਈ ਦੇ ਰਿਹਾ ਆਫਸ਼ੋਰ ਬੈਠੇ ਸਾਡੇ ਵੀਰਾਂ ਭੈਣਾਂ ਦਾ ਇਸ ਵੇਲੇ ਸਾਡੇ ਨਾਲ ਜੁੜੇ ਨੇ ਗੁਰਜੀਤ ਸਿੰਘ ਹੁਰੀ ਐਡੀਲੇਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਗੁਰਜੀਤ ਜੀ ਇਹ ਪੁੱਛਣਾ ਚਾਹ ਰਹੇ ਨੇ ਕਹਿੰਦੇ ਆਈ ਵਾਂਟ ਟੂ ਨੋ 887 ਵੀਜ਼ਾ ਪ੍ਰੋਸੈਸਿੰਗ ਟਾਈਮ ਆਨ ਸ਼ੋਰ ਜੀ
ਹਾਂਜੀ ਅੱਜ ਦੀ ਡੇਟ ਚ 12-18 ਮੰਥਸ 887 ਦਾ ਪ੍ਰੋਸੈਸਿੰਗ ਟਾਈਮ ਆ ਕਈ ਵਾਰ ਸੁਣਨ ਚ ਆਇਆ ਕਿ ਇਹਨਾਂ ਨੂੰ 18-24 ਮੰਥਸ ਕਈ ਕੇਸਿਸ ਚ ਲੱਗ ਰਹੇ ਨੇ ਸੋ 887 ਕਾਫੀ ਡਿਲੇਡ ਨੇ ਥੋੜਾ ਮੈਂ ਇੱਥੇ ਮੈਂਸ਼ਨ ਕਰਨਾ ਚਾਹੂੰਗਾ ਕਿ 887 ਜਿਹੜੇ ਉਹ ਫੇਸਡ ਆਊਟ ਹੋ ਚੁੱਕੇ ਨੇ ਤੇ ਸਰਕਾਰ ਜਿਹੜੀ ਆ
ਜੀ
ਉਹਨਾਂ ਨੇ ਆਹ ਐਪਲੀਕੇਸ਼ਨ ਜਿਹੜੀਆਂ ਹੈ ਉਹ ਜੇ ਆਪਾਂ ਪੰਜਾਬੀ ਚ ਕਹੀਏ ਤੇ ਥੋੜੇ ਠੰਡੇ ਬਸਤੇ ਚ ਪਾਈਆਂ ਹੋਈਆਂ ਕਹਿ ਲਓ ਠੀਕ ਆ ਸੋ ਇਸ ਤੇ ਇੰਨੀ ਜਲਦੀ ਪ੍ਰੋਸੈਸਿੰਗ ਦੇਖਣ ਚ ਨਹੀਂ ਮਿਲ ਰਹੀ ਆ ਇਸ ਮੈਂ ਰਿਕੁਐਸਟ ਸਿਰਫ ਗੁਰਜੀਤ ਜੀ ਨੂੰ ਇਹ ਕਰੂੰਗਾ ਕਿ ਪਲੀਜ਼ ਕੇਸ ਆਫਿਸਰ ਨੂੰ ਤੁਸੀਂ ਸੈਕਿੰਡ ਰਿਕੁਐਸਟ ਭੇਜਣ ਦਾ ਮੌਕਾ ਨਾ ਦਿਓ ਡਿਸੀਜਨ ਰੈਡੀ ਐਪਲੀਕੇਸ਼ਨ ਰੱਖੋ ਆਪਣੀਆਂ ਪੁਲਿਸ ਕਲੀਅਰੈਂਸਾਂ ਆਪਣੇ ਮੈਡੀਕਲ ਜਿਹੜੇ ਆ ਉਹ ਅਪ ਟੂ ਡੇਟ ਰੱਖੋ ਫਾਰਮ 80 ਤੋਂ ਲੈ ਕੇ ਸਾਰਾ ਕੁਝ ਆਪਣੀ ਐਪਲੀਕੇਸ਼ਨ ਦੇ ਵਿੱਚ ਤੁਸੀਂ ਅਟੈਚ ਕਰੋ ਸਪੈਸ਼ਲੀ ਜਿਹੜਾ ਤੁਹਾਡੇ ਦੋ ਸਾਲ ਇੱਕ ਸਾਲ ਕੰਮ ਕਰਨ ਦੀ ਜਿਹੜੀ ਰਿਕੁਆਇਰਮੈਂਟ ਆ ਤੇ ਦੋ ਸਾਲ ਰੀਜਨਲ ਏਰੀਆ ਚ ਰਹਿਣ ਦੀ ਰਿਕੁਆਇਰਮੈਂਟ ਆ ਉਹ ਚ ਇੰਨਾ ਕੁ ਪਰੂਫ ਲਾਓ ਤਾਂ ਕਿ ਤੁਹਾਨੂੰ ਦੁਬਾਰਾ ਕੁਸ਼ਚਨ ਉਹ ਚ ਨਾ ਪੁੱਛਣੇ ਪੈਣ ਤੋ ਐਸ ਲੋਂਗ ਐਸ ਉਹ ਡਿਸੀਜਨ ਰੈਡੀ ਆ ਤੁਹਾਨੂੰ ਪਹਿਲੀ ਵਾਰੀ ਹੀ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਆਵੇ ਤੁਹਾਨੂੰ ਬਾਰ ਬਾਰ ਕਿਉਂਕਿ ਇੱਕ ਵਾਰ ਅਗਰ ਇਹਨਾਂ ਨੇ ਰਿਕੁਐਸਟ ਭੇਜਤੀ ਤੁਹਾਨੂੰ 28 ਡੇਜ਼ ਦੇ ਤੇ ਫਿਰ ਉਹ ਕਦੋਂ ਪਿਕ ਹੋਗੀ ਨੋ ਵਨ ਨੋਸ ਠੀਕ ਆ ਸੋ ਪਲੀਜ਼ ਮੇਕ ਸ਼ੋਰ ਡਿਸੀਜਨ ਰੈਡੀ ਫਾਈਲ ਹੋ
ਬਿਲਕੁਲ। ਅੱਗੇ ਸਾਡੇ ਨਾਲ ਕੰਵਲਜੋਤ ਕੌਰ ਜੁੜੇ ਨੇ, ਉਸ ਤੋਂ ਪਹਿਲਾਂ ਮਹਾਂਵੀਰ ਸਿੰਘ ਦਵਾਨ ਹੋਰਾਂ ਨੇ ਧੰਨਵਾਦ ਕੀਤਾ ਜੀ ਆਪਣੇ ਜਵਾਬ ਦੇ ਲਈ। ਕੰਵਲਜੋਤ ਕੌਰ ਹੋਰਾਂ ਦਾ ਇਸ ਵੇਲੇ ਸਵਾਲ ਸ਼ਾਮਲ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ। ਸਤਿ ਸ੍ਰੀ ਅਕਾਲ ਕੰਵਲਜੋਤ ਜੀ, ਕਹਿੰਦੇ ਮੇਰਾ ਫਸਟ ਕੁਆਰਟਰ ਚਲਾ ਗਿਆ ਫੋਰ ਜੋਬ ਰੈਡੀ, ਬਟ ਮੇਰੇ 863 ਆਵਰਸ ਹੁਣ ਹੋਏ ਨੇ। ਸਰ ਮੈਂ ਇਹ ਪੁੱਛਣਾ ਸੀ ਕਿ ਮੈਨੂੰ ਪੇ ਐਵੀਡੈਂਸ TRA ਨੂੰ ਦੁਬਾਰਾ ਭੇਜਣਾ ਪੈਣਾ ਟੂ ਕਨਫਰਮ ਕਰਨ ਵਾਸਤੇ ਕਿ ਆਈ ਐਮ ਐਲੀਜੀਬਲ ਫਾਰ ਵਰਕ ਪਲੇਸ ਅਸੈਸਮੈਂਟ, ਜਾਂ ਫਿਰ ਸੈਕਿੰਡ ਕੁਆਰਟਰ ਤੱਕ ਵੇਟ ਕਰਾਂ, ਜਾਂ ਫਿਰ ਈਮੇਲ ਕਰਕੇ ਪੇ ਐਵੀਡੈਂਸ TRA ਨੂੰ ਕਰਾਂ ਈਮੇਲ ਜੀ।
ਪਹਿਲੀ ਚੀਜ਼, ਜਿੰਨੇ ਵੀ ਤੁਹਾਡੇ ਕੋਲ ਐਵੀਡੈਂਸ ਭੇਜਦੇ ਹੁੰਦੇ ਨਾ, ਉਹ ਨਾਲ ਹੀ ਨਾਲ ਤੁਸੀਂ ਅਟੈਚ ਕਰੋ, ਉਹ ਬੈਸਟ ਪ੍ਰੈਕਟਿਸ ਮੰਨੀ ਜਾਂਦੀ ਹੈ, ਠੀਕ ਹੈ। ਸੋ ਉਹ ਤੁਹਾਡਾ ਪਹਿਲਾ ਆਂਸਰ। ਦੂਜੀ ਗੱਲ, ਜਿਹੜਾ TRA ਦਾ ਨਵਾਂ ਪੋਰਟਲ ਆ, ਉਹ ਹੁਣ ਸਾਰਾ ਕੁਝ ਆਨਲਾਈਨ ਹੋ ਗਿਆ। ਜੇ ਤੁਸੀਂ ਐਪਲੀਕੇਸ਼ਨ ਆਪਣੀ ਓਪਨ ਕਰੋਗੇ ਤਾਂ ਉਹ ਚ ਇੱਕ ਪੋਰਟਲ ਹੋਣਾ ਆਨਲਾਈਨ। ਇਹ ਆਈ ਥਿੰਕ 11 ਜੂਨ ਨੂੰ ਇਹਦੀ ਅਪਡੇਟ ਆਈ ਸੀ ਕਿ ਇਹਨਾਂ ਨੇ ਸਾਰਾ ਕੁਝ ਆਨਲਾਈਨ ਕਰਤਾ। ਤੁਸੀਂ ਤੁਹਾਨੂੰ ਈਮੇਲ ਭੇਜਣ ਦੀ ਇਹਨਾਂ ਨੂੰ ਲੋੜ ਨਹੀਂ ਹੈ, ਤੁਸੀਂ ਨਾਲ ਹੀ ਨਾਲ ਅਟੈਚ ਕਰ ਸਕਦੇ ਹੋ ਆਪਣੇ ਪੋਰਟਲ ਤੇ। ਸੋ ਪਲੀਜ਼ ਅਗਰ ਤੁਸੀਂ ਲੋਗਿਨ ਕਰਕੇ ਆਪਣਾ ਪੋਰਟਲ ਚੈੱਕ ਕਰੋ ਤਾਂ ਉਹ ਚ ਜ਼ਰੂਰ ਆਨਲਾਈਨ ਡਾਕੂਮੈਂਟਸ ਅਟੈਚ ਕਰਨ ਦੀ ਤੁਹਾਡੀ ਜਿਹੜੀ ਹੈਗੀ ਆ ਸਹੂਲਤ ਹੋਣੀ ਆ ਉਹਦੇ ਵਿੱਚ। ਤੁਸੀਂ ਪਲੀਜ਼ ਨਾਲ ਹੀ ਨਾਲ ਆਪਣੀ ਪੇ ਐਵੀਡੈਂਸ ਜਿਹੜੀ ਆ ਉਹ ਅਟੈਚ ਕਰਦੇ ਰਹੋ
ਜੀ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਭਾਵਨਾ ਰਾਜੀਵ ਪੁੰਜ ਹੋਰਾਂ ਦਾ। ਭਾਵਨਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮੈਮ TR ਵੀਜ਼ਾ ਵਾਲੇ ਜਿਹੜੇ ਆਫਸ਼ੋਰ ਆਏ ਨੇ ਉਹਨਾਂ ਦਾ ਕੀ ਬਣੇਗਾ ਜੀ?
TR ਵੀਜ਼ਾ ਮੈਂ ਜ਼ੂਮ ਕਰ ਰਿਹਾ ਕਿ TR ਚ ਕਈ ਆ ਜਾਂਦੇ ਟੈਂਪਰੇਰੀ ਰੈਜ਼ੀਡੈਂਟਸ, 485, 482 ਕਾਫੀ ਆ ਜਾਂਦੇ ਨੇ, ਠੀਕ ਆ। ਸੋ ਜਿੰਨੇ ਵੀ ਇਹ ਆਫਸ਼ੋਰ ਆਏ ਨੇ, ਜਿੱਦਾਂ ਮੈਂ ਕਿਹਾ ਕਿ ਅਗਰ ਤੁਸੀਂ 482 ਤੇ ਆ, ਜੇ ਇੰਪਲੋਇਰ ਸਪੋਂਸਰਡ ਵੀਜ਼ਾ ਉਹਨੂੰ ਕਹਿੰਦੇ ਆ, ਤੇ ਜੇ ਤੁਹਾਡੇ ਇੰਪਲੋਇਰ ਨੇ ਸਬਮਿਸ਼ਨ ਦੇਖੀ ਆ ਸਟਰੋਂਗ ਕਿ ਮੈਨੂੰ ਕਿਉਂ ਲੋੜ ਆ ਤੁਹਾਡੀ, ਤਾਂ ਤੁਹਾਨੂੰ ਚਾਂਸਿਸ ਅੱਜ ਦੀ ਡੇਟ ਚ ਘੱਟ ਨੇ, ਬਟ ਚਾਂਸ ਹੋ ਸਕਦਾ ਕਿ ਤੁਹਾਨੂੰ ਅਪਰੂਵਲ ਮਿਲ ਜਾਵੇ। ਦੂਜੀ ਗੱਲ, ਅੱਜ ਹੀ ਜਿੱਦਾਂ ਟ੍ਰੈਜਰੀ ਤੋਂ ਅਨਾਊਂਸਮੈਂਟ ਆਈ ਹੈ ਕਿ 1 ਜਨਵਰੀ ਤੋਂ ਅਸੀਂ ਸਟੂਡੈਂਟ ਜਾਂ ਟੈਂਪਰੇਰੀ ਰੈਜ਼ੀਡੈਂਟਸ ਨੂੰ ਲੈਣਾ ਸ਼ੁਰੂ ਕਰਾਂਗੇ, ਉਸ ਵਿੱਚ ਸ਼ਾਇਦ ਤੁਹਾਨੂੰ ਵੀ ਇੰਕਲੂਡ ਕਰਨ ਦੀ ਉਮੀਦ ਹੈਗੀ ਆ ਅੱਜ ਦੀ ਡੇਟ ਚ। ਅਗਰ ਤੁਸੀਂ ਉੱਥੇ ਬੈਠੇ ਆ, ਅਨਫੋਰਚੁਨੇਟ ਆ, ਐਗਜ਼ੈਂਪਸ਼ਨ ਤੁਸੀਂ ਅਪਲਾਈ ਕਰ ਸਕਦੇ ਆ, ਚਾਂਸਿਸ ਬਹੁਤ ਲੋ ਨੇ, ਬਟ ਅੱਜ ਦੀ ਅਨਾਊਂਸਮੈਂਟ ਅਗੇਨ ਇੱਕ ਮੁਕਤੀਕਰਨ ਲੈ ਕੇ ਆਈ ਹੈ ਕਿ ਅਗਲੇ ਸਾਲ ਦੇ ਪਹਿਲੇ ਮਹੀਨੇ ਸ਼ਾਇਦ ਤੁਹਾਨੂੰ ਇੱਥੇ ਆਉਣ ਦੀ ਪਰਮਿਸ਼ਨ ਦੇ ਦਿੱਤੀ ਜਾਵੇ
ਜੀ। ਬਿਲਕੁਲ, ਉਮੀਦ ਦੀ ਕਿਰਨ ਬਣੀ ਆ, ਔਰ ਉਮੀਦ ਤੇ ਕਹਿੰਦੇ ਹੁੰਦੇ ਆ ਦੁਨੀਆਂ ਟਿਕੀ ਹੋਈ ਆ, ਸੋ ਉਮੀਦ ਨਾ ਛੱਡੋ, ਬਹੁਤ ਸਾਰੀਆਂ ਸੰਭਾਵਨਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਬਣਦੀਆਂ ਰਹਿਣ, ਤੇ ਇਸੇ ਤਰ੍ਹਾਂ ਤੁਹਾਡੇ ਲਈ ਜਿਹੜਾ ਕੋਈ ਨਾ ਕੋਈ ਰਸਤਾ ਆ ਉਹ ਖੁੱਲਦਾ ਰਹੇ, ਔਰ ਹਮੇਸ਼ਾ ਪੋਜ਼ਿਟਿਵ ਰਹੋ ਤਾਂ ਕਿ ਚੜ੍ਹਦੀ ਕਲਾ ਦੇ ਨਾਲ ਅਸੀਂ ਇਸ ਸੰਕਟ ਦੇ ਵਿੱਚੋਂ ਸਾਰੀ ਬਾਹਰ ਆ ਸਕੀਏ। ਇਸ ਵੇਲੇ ਅਮਿੰਦਰ ਸਿੰਘ ਧਾਮੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਅਮਿੰਦਰ ਜੀ। ਤੇ ਇਸ ਤੋਂ ਬਾਅਦ ਕੰਵਲਜੋਤ ਕੌਰ ਹੋਰਾਂ ਨੇ ਧੰਨਵਾਦ ਕੀਤਾ ਆਪਣੇ ਸਵਾਲ ਦੇ ਲਈ। ਤੇ ਰਣਵੀਰ ਜੀ, ਇਸ ਵੇਲੇ ਸਾਡਾ ਵੀ ਤਕਰੀਬਨ ਜਿਹੜਾ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਸਮਾਪਤੀ ਵੱਲ ਵੱਧ ਰਿਹਾ, ਤੇ ਜਾਣ ਤੋਂ ਪਹਿਲਾਂ ਕਿਉਂਕਿ ਅੱਜ ਦੇ ਵੀ ਜਿਹੜੇ ਸਵਾਲ ਹੈ ਉਹ ਇਸ ਗੱਲ ਵੱਲ ਤਾਂ ਇਸ਼ਾਰਾ ਕਰਦੇ ਹੀ ਹੈ ਕਿ ਆਫਸ਼ੋਰ ਜਾਂ ਫਿਰ TR ਵੀਜ਼ੇ ਤੇ ਜਿਹੜੇ ਵੀ ਇਸ ਵੇਲੇ ਸਾਡੇ ਭੈਣ ਭਰਾ ਬਣੇ ਹੋਏ ਆ, ਉਹਨਾਂ ਦੇ ਲਈ ਅਜੇ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਬਣੀਆਂ ਹੋਈਆਂ ਨੇ। ਲਗਾਤਾਰ ਇਹ ਅਨਾਊਂਸਮੈਂਟਸ ਉਹਨਾਂ ਦੇ ਲਈ ਉਮੀਦ ਲੈ ਕੇ ਆਈ ਆ, ਇਸੇ ਤਰ੍ਹਾਂ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰ ਸਕਦੇ ਹਾਂ ਕਿ ਹੋਰ ਅਨਾਊਂਸਮੈਂਟਸ ਜਿਹੜੀਆਂ ਆ ਉਹ ਸਰਕਾਰ ਵੱਲੋਂ ਹੋਣ, ਕਿਉਂਕਿ ਸਰਕਾਰ ਜਿਹੜੀ ਆ ਉਹ ਵੀ ਚਿੰਤਤ ਹੈ। ਸਰਕਾਰ ਦੀ ਜਿਹੜੀ ਇਕਾਨਮੀ ਆ ਉਹ ਡਾਵਾਂਡੋਲ ਹੋ ਰਹੀ ਹੈ, ਚਾਹੇ ਕਿਸੇ ਵੀ ਦੇਸ਼ ਦੀ ਸਰਕਾਰ ਅਸੀਂ ਲੈ ਲਈਏ, ਸਿਰਫ ਆਸਟ੍ਰੇਲੀਆ ਦੀ ਨਹੀਂ ਸਗੋਂ ਦੁਨੀਆਂ ਭਰ ਦੇ ਵਿੱਚ ਇਸ ਸਥਿਤੀ ਦੇ ਨਾਲ ਹਰ ਸਰਕਾਰ ਜੂਝ ਰਹੀ ਹੈ, ਹਰ ਦੇਸ਼ ਜੂਝ ਰਿਹਾ, ਹਰ ਧਰਤੀ ਜੂਝ ਰਹੀ ਹੈ। ਸੋ ਇਸ ਸਥਿਤੀ ਦਾ ਜਿਹੜਾ ਸਾਹਮਣਾ ਉਸ ਅਸੀਂ ਸਾਰਿਆਂ ਨੇ ਇਕੱਠਿਆਂ ਕਰਨਾ, ਚਾਹੇ ਸਾਡੀਆਂ ਚਿੰਤਾਵਾਂ ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ, ਚਾਹੇ ਸਾਡੀਆਂ ਚਿੰਤਾਵਾਂ ਆਪਣੇ ਕੰਮਾਂ ਕਾਜਾਂ ਦੇ ਨਾਲ ਜੁੜੀਆਂ ਹੋਈਆਂ। ਸੋ ਇਸ ਸਥਿਤੀ ਦੇ ਵਿੱਚੋਂ ਬਾਹਰ ਆਉਣ ਦੇ ਲਈ ਸਾਨੂੰ ਥੋੜੀ ਜਿਹੀ ਉਮੀਦ ਜਿਹੜੀ ਆ ਉਹ ਜ਼ਰੂਰ ਬਣਾ ਕੇ ਰੱਖਣੀ ਪੈਣੀ ਆ ਜੀ। ਰਣਵੀਰ,
ਪੋਜ਼ਿਟਿਵ ਮੈਂ ਹਰ ਵਾਰ ਮੇਰਾ ਮੰਨਣਾ ਹੈ ਕਿ ਜੇ ਤੁਸੀਂ ਪ੍ਰੋਗਰਾਮ ਕਰਦੇ ਆ ਜਾਂ ਕੋਈ ਵੀ ਡਿਸਕਸ਼ਨ ਕਰਦੇ ਹੋ ਉਹਦਾ ਐਂਡ ਹਮੇਸ਼ਾ ਪੋਜ਼ਿਟਿਵ ਨਾ ਹੋਣਾ ਚਾਹੀਦਾ। ਤੇ ਪੋਜ਼ਿਟਿਵ ਤੇ ਸਿਰਫ ਮੈਂ ਇਹੋ ਗੱਲ ਕਹਿਣਾ ਚਾਹੂੰਗਾ ਕਿ ਆ ਜਿਹੜੀ ਅਨਾਊਂਸਮੈਂਟ ਰੀਸੈਂਟ ਹੋਈ ਆ, ਇੱਕ ਸ਼ੁਰੂਆਤ ਹੈ ਜਿਹੜੇ ਉੱਥੇ ਵੀਰ ਭੈਣਾਂ ਆਪਣੀਆਂ ਫਸੇ ਹੋਏ ਨੇ ਉਹਨਾਂ ਨੂੰ ਇੱਥੇ ਸੱਦਣ ਦੀ ਉਹ ਸ਼ੁਰੂਆਤ ਹੈ। ਅੱਜ ਸਰਕਾਰ ਦੇ ਹੱਥ ਬੰਨੇ ਹੋਏ ਨੇ ਕਿਉਂਕਿ ਕੋਰੋਨਾ ਵਾਇਰਸ ਜਿਹੜਾ ਸਪੈਸ਼ਲੀ ਵਿਕਟੋਰੀਆ ਚ ਉਹ ਕੰਟਰੋਲ ਚ ਨਹੀਂ ਆ ਰਿਹਾ ਤੇ ਜੇ ਵੈਕਸੀਨ ਜਿਹਦਾ ਕਿ ਕਾਫੀ ਸੁਣਨ ਚ ਆ ਰਿਹਾ ਕਿ ਸੈਪਟੈਂਬਰ ਜਾਂ ਡਿਸੰਬਰ ਤੱਕ ਫੁੱਲ ਆਨ ਵੈਕਸੀਨ ਆਪਾਂ ਨੂੰ ਜਿਹੜਾ ਅਵੇਲੇਬਲ ਹੋਊਗੀ ਤੇ ਉਹਦਾ ਵੀ ਕਾਫੀ ਫਰਕ ਪਊਗਾ। ਆ ਸਾਲ ਕਹਿ ਲਓ ਮੁਸੀਬਤਾਂ ਜਾਂ ਮੁਸ਼ਕਿਲਾਂ ਭਰਿਆ ਭਾਵੇਂ ਜ਼ਰੂਰ ਹੋਵੇ ਪਰ ਨਵਾਂ ਸਾਲ ਜ਼ਰੂਰ ਉਮੀਦ ਦੀ ਕਿਰਨ ਤੁਹਾਡੇ ਲਈ ਜ਼ਰੂਰ ਲੈ ਕੇ ਆਊਗਾ। ਉਹਦੀ ਸ਼ੁਰੂਆਤ ਇਸ ਅਨਾਊਂਸਮੈਂਟ ਨਾਲ ਹੋ ਚੁੱਕੀ ਆ ਤੇ ਅਗਲੇ ਕੁਝ ਮਹੀਨਿਆਂ ਚ ਵੀ ਸੁਣਨ ਚ ਪੋਜ਼ਿਟਿਵ ਨਿਊਜ਼ ਜ਼ਰੂਰ ਜ਼ਰੂਰ ਮਿਲੂਗੀ। ਸੋ ਉਮੀਦ ਰੱਖੋ, ਪੇਸ਼ੈਂਸ ਰੱਖੋ, ਤੁਹਾਡੀ ਜ਼ਰੂਰ ਕੋਈ ਨਾ ਕੋਈ ਹੱਲ ਜ਼ਰੂਰ।
ਜੀ ਤੇ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਸਮਾਪਤ ਹੈ। ਅਗਲੇ ਹਫ਼ਤੇ ਫੇਰ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹੋਵਾਂਗੇ। ਦੋਸਤੋ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਵੀਰ ਹੋਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਰੁਝੇਵਿਆਂ ਦੇ ਵਿਚੋਂ ਸਾਡੇ ਨਾਲ ਜੁੜਨ ਦੇ ਲਈ ਔਰ ਸਾਡੇ ਸੁਣਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਲੈਣ ਦੇ ਲਈ।
ਤੁਹਾਡਾ ਵੀ ਧੰਨਵਾਦ। ਥੈਂਕ ਯੂ
ਜੀ। ਸੋ ਦੋਸਤੋ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਧੰਨਵਾਦ। ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਅੱਜ ਦੇ ਲਈ ਦਿਓ ਇਜਾਜ਼ਤ। ਸਾਡੇ ਦੋਹਾਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।